ਵਾਹਿਗੁਰੂ ਸਾਹਿਬ ਜੀਓ।
ਸੰਡਾ ਮਰਕਾ ਜਾਏ ਪੁਕਾਰੇ,
ਵਾਹਿਗੁਰੂ ਕਾ ਖਾਲਸਾ ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਪ੍ਰਹਿਲਾਦ ਜੀ ਸਾਖੀ ਭਗਤ ਨਾਮਦੇਵ ਜੀ ਦੱਸਦੇ ਹਨ ਜਿਵੇਂ ਪ੍ਰਹਿਲਾਦ ਨੂੰ ਮਹਾਰਾਜ ਨਿਸ਼ਚਾ ਬਖਸ਼ਿਆ ਸੀ ਤੇ ਉਨ੍ਹਾਂ ਦੀ ਰੱਖਿਆ ਕੀਤੀ ਸੀ ਇਵੇਂ ਭਗਤ ਨਾਮਦੇਵ ਦੀ ਰੱਖਿਆ ਦਾ ਵਕਤ ਹੈ। ਅਗਲੇ ਸ਼ਬਦ ਚ ਆਉਣਾ ਹੈ ਪਾਤਸ਼ਾਹ ਨਾਮਦੇਵ ਨੂੰ ਪਕੜ ਲੈਣਾ ਹੈ ਤੇ ਨਾਮਦੇਵ ਦੀ ਵਾਹਿਗੁਰੂ ਨੂੰ ਰੱਖਿਆ ਕਰਨੀ ਹੈ ਜਿਵੇਂ ਪ੍ਰਹਿਲਾਦ ਦੀ ਰੱਖਿਆ ਕੀਤੀ ਸੀ ਉਹ ਵਾਹੀ ਦਿੰਦੇ ਆ ਇਹ ਭਗਤ ਜੀ ਕਹਿੰਦੇ ਸਾਡੀ ਰੱਖਿਆ ਮਾਰਨ ਕੀਤੀ ਹੈ ਜੋ ਅਗਲੇ ਸ਼ਬਦ ਵਿਚ ਆਉਣਾ ਹੈ। ਇਸ ਸ਼ਬਦ ਚ ਪ੍ਰਹਿਲਾਦ ਦੀ ਰੱਖਿਆ ਦਾ ਜ਼ਿਕਰ ਆਪ ਕਰਦੇ ਹਨ।
ਸੰਡਾ ਮਰਕਾ ਜਾਏ ਪੁਕਾਰੇ,
ਪ੍ਰਹਿਲਾਦ ਭਗਤ ਜੀ ਮੁਲਤਾਨ ਦੇ ਬਾਦਸ਼ਾਹ ਹਰਨਾਕਸ਼ ਦੇ ਪੁੱਤਰ ਹੋਏ ਹਨ। ਸਤਿਯੁਗ ਦੇ ਅੰਦਰ ਆਪ ਜੀ ਜਿਸ ਵਕਤ ਅਜੇ ਗਰਭ ਵਿਚ ਸਨ ਉਸ ਵੇਲੇ ਇੰਦਰ ਇਹ ਤਪ ਕਰਨ ਵਾਸਤੇ ਗਿਆ ਸੀ ਹਰਨਾਕਸ਼ ਤੇ ਇੰਦਰ ਨੇ ਇਸ ਮੁਲਤਾਨ ਦੇ ਤਾਈ ਲੁੱਟ ਲਿਆ ਸੀ ਇਸ ਦੀ ਮਾਤਾ ਦੇ ਤਾਈ ਪਕੜ ਕੇ ਲੈ ਚੱਲਿਆ। ਨਾਰਦ ਮੁਨੀ ਰਾਜ ਮਿਲਿਆ ਕਹਿਣ ਲੱਗਾ ਕਿੱਥੇ ਚੱਲਿਆ ਕਿ ਇਹਦੇ ਪੇਟੋਂ ਜਿਹੜਾ ਜੰਮੂਗਾ ਇਹਨਾਂ ਦੀ ਕੋਈ ਬੇਨਤਾ ਦੀ ਨਾਸ਼ ਕਰਨੀ ਉਹਨੂੰ ਮਾਰਾਂਗਾ। ਉਸ ਵਕਤ ਪ੍ਰਹਿਲਾਦ ਨਾਰਦ ਨੇ ਕਿਹਾ ਉਹਨੂੰ ਤਾਂ ਕੋਈ ਮਾਰ ਨਹੀਂ ਸਕੇਗਾ ਉਹ ਤਾਂ ਪਰਮੇਸ਼ਰ ਦਾ ਭਗਤ ਹੋਵੇਗਾ। ਇਹ ਸੁਣ ਕੇ ਇੰਦਰ ਨੇ ਨਮਸਕਾਰ ਕੀਤੀ ਮਾਤਾ ਦੀ ਤਰਕੰਮਿਆਂ ਕਰਕੇ ਛੱਡ ਗਿਆ। ਇਹ ਰਿਸ਼ੀਆਂ ਦੇ ਸਰਵ ਵਿਚ ਆ ਕੇ ਫਿਰ ਮਾਈ ਪ੍ਰਹਿਲਾਦ ਦੀ ਰਹੀ ਉੱਥੇ ਪ੍ਰਹਿਲਾਦ ਜੀ ਦਾ ਜਨਮ ਹੋਇਆ। ਸਤਸੰਗਤ ਦਾ ਲਾਭ ਭਗਤ ਮਾਲਾ ਚ ਲਿਖਿਆ ਮਾਤਾ ਨੂੰ ਉਪਦੇਸ਼ ਰਿਸ਼ੀ ਦਿੰਦੇ ਰਹੇ ਪ੍ਰਹਿਲਾਦ ਨੇ ਗਰਭ ਵਿਚ ਹੀ ਚੇਤੇ ਕਰਕੇ ਕਮਾਈ ਕੀਤੀ ਜਨਮ ਵੀ ਇਹਨਾਂ ਰਿਸ਼ੀਆਂ ਦੇ ਸਰਮ ਤੇ ਹੋਇਆ ਸੀ ਪਰਮੇਸ਼ਰ ਦੀ ਭਗਤੀ ਦ੍ਰਿੜ ਹੋਏ ਤੇ ਜਦੋਂ ਮੁਲਤਾਨ ਵਿਚ ਹਰਨਾਕਸ਼ ਆਇਆ ਉਸ ਨੇ ਆ ਕੇ ਆਪਣੀ ਰਾਣੀ ਨੂੰ ਪਟਾਣੀ ਨੂੰ ਵੀ ਮੰਗਵਾਇਆ ਤੇ ਪੁੱਤਰ ਪ੍ਰਹਿਲਾਦ ਵੀ ਨਾਲ ਆ ਗਿਆ। ਪੰਜ ਭਰਾ ਹੋਰ ਸਨ ਇਹਨਾਂ ਦੇ ਅਹਿਲਾਦ ਸੁਹਿਲਾਦ ਆਦਿਕ ਜਿਹਨਾਂ ਦੇ ਨਾਮ ਸਨ ਵੱਡੇ ਪ੍ਰਹਿਲਾਦ ਜੀ ਟਿੱਕਾ ਸਨ ਇਹਨਾਂ ਦੇ ਤਾਈ ਉਸ ਵਕਤ ਬੈਰ ਕਰਕੇ ਪਰਮੇਸ਼ਰ ਦੇ ਨਾਲ ਕਿ ਮੇਰੇ ਭਰਾ ਹਰਨਾਸ਼ ਨੂੰ ਮਾਰਿਆ ਸੀ ਇਸ ਨੂੰ ਪਰਮੇਸ਼ਰ ਦੀ ਭਗਤੀ ਕਰਨੀ ਸਾਰੇ ਹਰਨਾਸ਼ ਨੂੰ ਹਟਾਤੀ ਸੀ ਤੇ ਪ੍ਰਹਿਲਾਦ ਮਹਾਰਾਜ ਦਾ ਭਗਤ ਸੀ ਉਸ ਦੇ ਤਾਈ ਮਦਰਸੇ ਚ ਪੜ੍ਹਨ ਵਾਸਤੇ ਕਿ ਇਹਨੂੰ ਰਾਜਨੀਤੀ ਪੜ੍ਹਾਈ ਜਾਵੇ। ਸੰਡਾ ਤੇ ਮਰਕਾ ਸ਼ੁਕਰਾਚਾਰਜ ਪੁਰੋਹਿਤ ਦੇ ਇਹਨਾਂ ਦੇ ਪੁੱਤਰ ਸਨ ਉਹ ਮਾਸਟਰ ਸਨ ਉਹਨਾਂ ਦੇ ਪਾਸ ਜਦੋਂ ਪ੍ਰਹਿਲਾਦ ਜੀ ਪੜ੍ਹਨ ਲੱਗੇ ਤੇ ਪ੍ਰਹਿਲਾਦ ਪਰਮੇਸ਼ਰ ਦਾ ਨਾਮ ਛੱਡੇ ਨਾ ਉਹਨਾਂ ਦੀ ਰਾਜਨੀਤੀ ਵਿਦਿਆ ਪੜ੍ਹੇ ਨਾ ਉਸ ਵੇਲੇ ਸੰਡੇ ਤੇ ਮਰਕੇ ਨੇ ਜਾ ਕੇ ਪਟਰਾਣੀ ਦੇ ਕੋਲ ਫਰਿਆਦ ਕੀਤੀ ਵੀ ਇਹਨੂੰ ਸਮਝਾ ਲਾ ਉਹਦੇ ਪੁੱਤਰ ਨੂੰ ਉਹ ਪ੍ਰਸੰਗ ਦੱਸਦੇ ਹਨ।
ਸੰਡਾ ਮਰਕਾ ਜਾਏ ਪੁਕਾਰੇ,
ਸੰਡਾ ਤੇ ਮਰਕਾ ਦੋਵੇਂ ਸ਼ੁਕਰਾਚਾਰਜ ਦੇ ਪੁੱਤਰ ਸਨ ਇਹਨਾਂ ਨੂੰ ਜਾ ਕੇ ਫਰਿਆਦ ਕੀਤੀ
ਪੜੇ ਨਹੀਂ ਹਮ ਹੀ ਪਚ ਹਾਰੇ
ਅਸੀਂ ਹੰਭ ਕੇ ਹਾਰ ਗਏ ਇਹ ਪਟਰਾਣੀ ਪੜਦਾ ਨਹੀਂ ਤੇਰਾ ਪੁੱਤਰ ਪ੍ਰਹਿਲਾਦ ਜੋ ਹੈ
ਰਾਮ ਕਹਿ ਕਰ ਤਾਲ ਵਜਾਵੇ
ਇਹ ਤਾਂ ਰਾਮ ਦਾ ਨਾਮ ਉਚਾਰਨ ਕਰਦਾ ਤੇ ਤਾਲ ਸ਼ੈਣੇ ਨੂੰ ਵਜਾ ਦਿੰਦਾ ਹੈ
ਚਟੀਆ ਸਭੈ ਬਿਗਾਰੇ
ਪਾਠਸ਼ਾਲਾ ਦੇ ਬੱਚੇ ਸੀ ਉਹ ਬਾਲਕਿਆਂ ਨੂੰ ਸਾਰਿਆਂ ਨੂੰ ਭਜਨ ਕਰਨ ਲਾ ਕੇ ਦੈਂਤਾਂ ਦੇ ਪੁੱਤਰ ਨੂੰ ਪੁੱਤਰਾਂ ਨੂੰ ਇਹ ਸਾਰੇ ਵਿਗਾੜ ਦਿੱਤੇ ਹਨ ਭਗਤੀ ਵਿਚ ਲਾ ਦਿੱਤੇ ਹਨ
ਰਾਮ ਨਾਮਾ ਜਪੂ ਕਰੇ
ਇਹ ਪ੍ਰਹਿਲਾਦ ਰਾਮ ਦੇ ਨਾਮ ਦਾ ਜਾਪ ਕਰਦਾ ਰਹਿੰਦਾ ਹਮੇਸ਼ਾ
ਹਿਰਦੈ ਹਰ ਜੀ ਕੋ ਸਿਮਰਨ ਧਰੈ
ਹਿਰਦੇ ਵਿਚ ਵੀ ਇਹ ਹਰੀ ਅਕਾਲ ਪੁਰਖ ਅੰਤਰਯਾਮੀ ਦਾ ਹੀ ਸਿਮਰਨ ਰੱਖਦਾ ਹੈ
ਰਹਾਉ ਬਸ ਦਾ ਬਸ ਕੀਨੀ ਸਭ ਰਾਜੇ
ਉਸ ਵੇਲੇ ਪਟਵਾਰੀ ਨੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਇਉਂ ਕਿਹਾ ਕਿ ਹੇ ਪੁੱਤਰ ਤੇਰੇ ਰਾਜੇ ਪਿਤਾ ਨੇ ਸਾਰੀ ਧਰਤੀ ਆਪਦੇ ਵਸ ਕਰ ਲਈ ਅਧੀਨ ਕਰ ਲਈ ਜਿੰਨੇ ਧਰਤੀ ਦੇ ਬੜੇ ਬੜੇ ਰਾਜੇ ਸੀ ਆਪੀ ਸੀ ਸਭ ਆਪਦੇ ਵਸ ਹਰਨਾਕਸ਼ਨ ਕਰ ਲਏ ਹਨ ਪੁਰਾਣੇ ਜਿਹਦਾ ਨਾਂ ਹਰਨ ਕਸ਼ਮ ਨਾਂ ਹੈ ਪਰ ਬਾਣੀ ਚ ਮਹਾਰਾਜ ਸਾਰੀ ਥਾਈ ਹਰਨਾਕਸ਼ੀ ਵਰਤਿਆ ਹੈ ਇਹ ਆਪੋ ਆਪਣੇ ਕਲਪਾਂ ਦਾ ਭੇਦ ਸਮਝਣਾ
ਬੇਨਤੀ ਕਰੇ ਪਟਰਾਨੀ।
ਉਸ ਵੇਲੇ ਪਟਰਾਨੀ ਕਹਿੰਦੀ ਮੈਂ ਬੇਨਤੀ ਕਰਦੀ ਹਾਂ।
ਪੁੱਤ ਪ੍ਰਹਿਲਾਦ ਕਹਿਆ ਨਹੀਂ ਮਨ,
ਹੇ ਪੁੱਤਰ ਪ੍ਰਹਿਲਾਦ ਤੂੰ ਮੇਰਾ ਕਿਹਾ ਹੋਇਆ ਮੰਨ ਕੇ ਪਰਮੇਸ਼ਰ ਦਾ ਭਜਨ ਛੱਡ ਕੇ ਰਾਜਨੀਤੀ ਕਿਉਂ ਨੀ ਪੜਦਾ ਹੈ?
ਦਿਨ ਤਾਂ ਔਰ ਠਾਨੀ,
ਤੇਰੇ ਪਿਓ ਨੂੰ ਤਾਂ ਹੋਰ ਹੀ ਮਿੱਠੀ ਹੈ ਵੀ ਤੈਨੂੰ ਮਾਰ ਦੇਣਾ ਹੈ, ਤੈਨੂੰ ਉਹ ਨਾਸ਼ ਕਰਨਾ ਚਾਹੁੰਦਾ ਹੈ। ਪ੍ਰਹਿਲਾਦ ਨੂੰ ਤਾਂ ਇਹ ਹੋਰ ਵੀ ਮੇਰਾ ਰਾਖਾ ਪਰਮੇਸ਼ਰ ਹੈ। ਇਸ ਪ੍ਰਕਾਰ ਸਾਧ ਸੰਗਤ ਜੀ,
ਪੂਤ ਪ੍ਰਹਿਲਾਦ ਕਹਿਆ ਨਹੀਂ ਮੰਨ,
ਪ੍ਰਹਿਲਾਦ ਪੁੱਤਰ ਕਿਹਾ ਨਹੀਂ ਮੰਨਦਾ ਹੈ।
ਦਿਨ ਤਾਂ ਔਰ ਠਾਨੀ,
ਕਿਸੇ ਦੇ ਪਿਤਾ ਨੂੰ ਤਾਂ ਹੋਰ ਹੀ ਠਾਨੀ ਵੀ ਇਹਨੂੰ ਮਾਰ ਦੇਣਾ, ਜਾਨੂੰ ਇਹ ਭਜਨ ਕਿਉਂ ਕਰਦਾ ਹੈ? ਤੇ ਪ੍ਰਹਿਲਾਦ ਤੁਸੀਂ ਹੋਰ ਹੀ ਠਾਨੀ ਮੇਰਾ ਰਾਖਾ ਪਰਮੇਸ਼ਰ ਹੋਵੇਗਾ।
ਦੁਸ਼ਟ ਸਭਾ ਮਿਲ ਮੰਤਰ ਉਪਾਇਆ,
ਅਖੀਰ ਦੁਸ਼ਟਾਂ ਦੀ ਮੰਤਰੀਆਂ ਦੀ ਸਭਾ ਚ ਮਿਲ ਕਰਕੇ ਹਰਨਾਕਸ਼ ਨੇ ਇਹ ਮੰਤਰ ਸਲਾਹ ਨੂੰ ਪੈਦਾ ਕੀਤਾ।
ਕਰ ਸਹਿ ਔਧ ਕਨੇਰੀ,
ਇਹਦੀ ਉਮਰ ਲੰਮੀ ਕਰ ਦੀਏ, ਲੰਮੀ ਉਮਰ ਕਰਨਾ ਮਾਰ ਦੀਏ ਜਾਨੂੰ, ਇਹਦੀ ਉਮਰ ਲੰਮੀ ਕਰ ਦੀਏ। ਕਹਿਣਾ ਨਾ ਜਿਵੇਂ ਕਹਿੰਦੇ ਦੀਵਾ ਵੱਡਾ ਹੋ ਗਿਆ ਕਹਿੰਦੇ ਬੁਝੇ ਨੂੰ, ਇਵੇਂ ਲੰਮੀ ਉਮਰ ਕਰਨ ਮਾਰਨ ਦਾ ਵਾਚਕ ਹੈ, ਸੋ ਮਾਰ ਦੀਏ ਇਹਨਾਂ ਨੂੰ। ਕਹਿੰਦੇ
ਗਿਰ ਤਰ ਜਲ ਜਵਾਲਾ ਪੈ ਰੱਖਿਓ,
ਭਗਤ ਜੀ ਨੂੰ ਪਹਾੜਾਂ ਤੋਂ ਸਿੜ ਦਿੱਤਾ, ਪਹਾੜ ਜਿਹੜੇ ਸਨ ਰੂਹ ਦੇ ਗੋੜੇ ਵਾਂਗੂ ਨਰਮ ਹੋ ਗਏ। ਕਿਉਂ ਤਰ ਗਿਰ ਪਹਾੜ ਤੋਂ ਥੱਲੇ ਸਿੱਟਣ ਤੋਂ, ਉਹ ਪਹਾੜ ਵੀ ਇਹਨਾਂ ਦੇ ਹੱਡ ਨਾ ਭਰ ਸਕੇ, ਸਰੀਰ ਨੂੰ ਨਾਸ ਨਾ ਕਰ ਸਕੇ, ਪਰ ਥੱਲੇ ਸਿੱਟਣੇ ਕਰਕੇ
ਜਲ
ਫਿਰ ਜਲ ਦੇ ਵਿੱਚ ਡੁਬਾਉਣਾ ਚਾਹਿਆ, ਫਿਰ ਜਲੇ ਡੁੱਬੇ ਗੁਰਪ੍ਰਸਾਦ ਗੁਰਾਂ ਦੀ ਕਿਰਪਾ ਕਰਕੇ ਜਲਿਆ ਹੀ ਡੁੱਬਿਆ ਹੀ ਨਹੀਂ ਪ੍ਰਹਿਲਾਦ ਪਾਣੀ ਵਿੱਚ ਵੀ, ਪ੍ਰਹਿਲਾਦ ਨੂੰ ਪਾਣੀ ਡੋਬ ਨਹੀਂ ਸਕਿਆ।
ਜਵਾਲਾ ਪਹਿ ਰੱਖੇ,
ਫਿਰ ਅੱਗ ਦੇ ਵਿੱਚ ਸਾਧ ਸੰਗਤ ਜੀ ਬਿਠਾ ਤਾ ਪ੍ਰਹਿਲਾਦ ਭਗਤ ਨੂੰ। ਇਹ ਜਿਹੜੀ ਇਹਦੀ ਭੂਆ ਸੀ ਹੋਰ ਹੀ ਹਰਨਾਕਸ਼ ਦੀ ਭੈਣ, ਉਹ ਲੈ ਕੇ ਬੈਠ ਗਈ। ਉਸ ਵਕਤ ਮਹਾਰਾਜ ਸਾਹਿਬ ਨੇ ਅਸੀਂ ਕਲਾ ਵਰਤਾਈ, ਹਵਾ ਦੇ ਨਾਲ ਜਿਹੜੀ ਚਾਦਰ ਸੂਰਜ ਦੀ ਉਪਾਸ਼ਨਾ ਕਰਕੇ ਇਸ ਹੋਰੀ ਨੂੰ ਪ੍ਰਾਪਤ ਕੀਤੀ ਹੋਈ ਸੀ, ਉਹ ਚਾਦਰ ਪ੍ਰਹਿਲਾਦ ਦੇ ਉੱਤੇ ਪੈ ਗਈ ਤੇ ਹੋਰੀ ਜਲ ਗਈ। ਇੰਨੇ ਦਿਨ ਜਲਦੀ ਗਈ, ਜਦੋਂ ਹੋਲਾ ਆਉਂਦਾ ਨਾ, ਹੋਲਾ ਹੋਲੀ ਵਿੱਚ ਇਹ ਨਹੀਂ ਉਹ ਜਿਹੜੀ ਖੇਹ ਸ਼ਾਨ ਉਡਾਉਂਦੇ ਖੁਸ਼ੀਆਂ ਮਨਾਉਂਦੇ ਹੈ, ਲੋਹੜੀ ਵਾਲੇ ਦਿਨ ਅੱਗ ਚ ਲੋਹਣ ਲੱਗੀ ਸੀ, ਸਾੜਨ ਲੱਗੀ ਸੀ, ਪ੍ਰਹਿਲਾਦ ਦੀ ਰੱਖਿਆ ਹੋ ਗਈ, ਤਾਂ ਹੀ ਨਿਆਣਿਆਂ ਦਾ ਗੁੜ ਬਣਦੇ ਆ ਵੀ ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ ਸੀ, ਤੇ ਇਸ ਕਰਕੇ ਸਾਡੇ ਬੱਚੇ ਵੀ ਬਚ ਰਹਿਣਗੇ। ਉਦੋਂ ਦੀ ਇਹ ਲੋਹੜੀ ਦਾ ਲੋਕਾਂ ਨੇ ਦਿਨ ਮੰਨਿਆ ਸ਼ੁਰੂ ਕੀਤਾ ਹੈ। ਇਸ ਪ੍ਰਕਾਰ ਉਹ ਲੋਹੜੀ ਵਾਲਾ ਦਿਨ ਸੀ ਜਿਸ ਦਿਨ ਪ੍ਰਹਿਲਾਦ ਭਗਤ ਨੂੰ ਬੈਠੀ ਸੀ। ਕਿਉਂ ਜਲ
ਗਿਰ ਤਰ ਜਲ ਜਵਾਲਾ ਪਹਿਰਾ,
ਜਵਾਲਾ ਅੱਗ ਚ ਸੜਨ ਦਿੱਤਾ ਪ੍ਰਹਿਲਾਦ ਭਗਤ ਨੂੰ, ਅਗਨੀ ਦੇ ਭੈ ਤੋਂ ਵੀ ਰੱਖ ਲਿਆ ਵਾਹਿਗੁਰੂ ਨੇ।
ਰਾਜਾ ਰਾਮ ਮਾਇਆ ਫੇਰੀ,
ਵੇਖ ਲੋ ਰਾਜਾ ਰਾਮ ਜੋ ਪਰਮੇਸ਼ਰ ਹੈ, ਰਾਜਾ ਪ੍ਰਕਾਸ਼ ਰੂਪ ਰਾਮ, ਉਹਨ ਮਾਇਆ ਹੀ ਆਪਦੀ ਫੇਰਤੀ। ਮਾਇਆ ਕੀ ਹੈ? ਤੱਤਾਂ ਦੇ ਸੁਭਾਅ ਹੀ ਬਦਲ ਦਿੱਤੇ, ਅੱਗ ਸਾਨੂੰ ਜੋਗੀ ਨਹੀਂ ਰਹੀ, ਪਾਣੀ ਡੋਬਣ ਜੋਗਾ ਨਹੀਂ ਰਿਹਾ, ਪਹਾੜ ਜਿਹੜੇ ਸੀ ਰੂਹ ਦੇ ਗੋੜੇ ਵਾਂਗੂ ਨਰਮ ਹੋ ਗਏ। ਇਸ ਪ੍ਰਕਾਰ ਮਹਾਰਾਜ ਨੇ ਕੁਦਰਤੀ ਪ੍ਰਭਾਤੀ ਉਹਨਾਂ ਦੇ ਤੱਤਾਂ ਦੇ ਸੁਭਾਅ ਹੀ ਬਦਲਤੇ, ਐਸੀ ਆਪਦੀ ਮਾਇਆ ਸ਼ਕਤੀ ਨਾਲ ਉਹਦੇ ਸੁਭਾਅ ਬਦਲ ਦਿੱਤੇ ਹਨ। ਇਹ ਮਾਇਆ ਫੇਰਤੀ ਮਹਾਰਾਜ ਨੇ।
ਕਾਢ ਖੜਗ ਕਾਲ ਭੈ ਕੋ ਪਿਓ,
ਫਿਰ ਉਸ ਵਕਤ ਸਾਧ ਸੰਗਤ ਜੀ ਅਖੀਰ ਚ ਜਹਿਰਾਂ ਵੀ ਦਿੱਤੀਆਂ, ਸੱਪ ਵੀ ਜੁੜਾਉਣਾ ਚਾਹੇ, ਕੋਠੇ ਵਿਚ ਵੀ ਰੱਖਿਆ, ਹੋਰ ਥਾਵਾਂ ਚ ਜੇਕਰ ਆਇਆ ਹੈ, ਫਿਰ ਅਖੀਰ ਕਾਢ ਖੜਗ,
ਕਾਢ ਖੜਗ ਕਾਲ ਭੈ ਕੋ ਪਿਓ,
ਕਾਲ ਵਰਗਾ ਭੈਦਾਇਕ ਕੋਪ ਦੇ ਸਹਿਜ ਤਲਵਾਰ ਕੱਢ ਕੇ ਕਾਲ ਕਰਨ ਵਾਸਤੇ ਪ੍ਰਹਿਲਾਦ ਦਾ ਗੁੱਸੇ ਦੇ ਸਮੇਤ ਹੋਇਆ, ਸਮੇਤ ਹੋਇਆ।
ਮੋਹੇ ਬਤਾਓ ਜੋ ਤੋਹੇ ਰੱਖੇ,
ਕਹਿੰਦੇ ਹੁਣ ਮੈਂ ਤੈਨੂੰ ਕਤਲ ਕਰਨ ਲੱਗਾ, ਤਲਵਾਰ ਮਾਰ ਕੇ ਗਲ ਕੱਢਣਾ, ਮੈਨੂੰ ਦੱਸ ਜਿਹੜਾ ਤੇਰੀ ਰੱਖਿਆ ਕਰੇਗਾ। ਇਹ ਹਰਨਾਕਸ਼ ਨੇ ਉਸ ਵੇਲੇ ਕਿਹਾ,
ਪੀਤ ਪੀਤੰਬਰ ਤੇਰ ਭਵਨ ਧਣੀ,
ਕਹਿੰਦੇ ਆ ਥੰਮ ਦੇਹ ਲਾਲ ਕੀਤਾ, ਜੇ ਤੂੰ ਇਹਦੇ ਚ ਵੀ ਸਮਝਦਾ ਤਾਂ ਇਹਦੇ ਚ ਪਾ ਆਪਣੀ ਜੱਫੀ। ਲਾਲ ਥੰਮ ਦੇ ਉੱਤੇ ਪ੍ਰਹਿਲਾਦ ਦਾ ਕੁਛ ਘਬਰਾ ਗਿਆ ਚਿੱਤ ਕਿ ਅੱਗ ਸਾੜ ਦੂਗੀ। ਉਸ ਵਕਤ ਕੀੜੀ ਦਾ ਰੂਪ ਧਾਰ ਕੇ ਭਗਵਾਨ ਉਸ ਤਪਦੇ ਥੰਮਦੇ ਉੱਤੇ ਲਾਲ ਸੁਰਖ ਹੋਏ ਤੇ ਫਿਰਨ ਲੱਗ ਗਿਆ। ਪ੍ਰਹਿਲਾਦ ਨੂੰ ਨਿਸ਼ਚਾ ਆ ਗਿਆ ਕਿ ਵੇਖੋ ਇਹ ਕੀੜੀ ਨਹੀਂ ਸੜਦੀ, ਮੈਂ ਕਿਉਂ ਸੜੂੰਗਾ, ਝੱਟ ਹੀ ਥੰਮ ਦੇ ਵਿੱਚ ਜੱਫੀ ਪਾ ਲਈ। ਫਿਰ ਕਹਿੰਦਾ ਦੱਸ ਕਿੱਥੇ ਆ, ਕਹਿੰਦਾ ਥੰਮ ਵਿੱਚ ਵੀ ਹੈ। ਇਸ ਪ੍ਰਕਾਰ ਹਰੀ ਦੇ ਨਾਮ ਦੇ ਤਾਂ ਭਾਖਿਆ ਉਚਾਰਿਆ, ਥੰਮ ਭਖਦਾ ਸੀ ਜਿਹੜਾ ਅੱਗ ਦੇ ਨਾਲ ਲਾਲ ਸੁਰਖ ਕੀਤਾ ਹੋਇਆ ਸੀ। ਹੁਣ ਤੱਕ ਮੁਲਤਾਨ ਚ ਯਾਦਗਾਰ ਪ੍ਰਹਿਲਾਦ ਭਗਤ ਜੀ ਚੌਹਾਂ ਯੁਗਾਂ ਦੀ ਕਾਇਮ ਹੈ ਸਾਧ ਸੰਗੇ ਜੀ, ਥੰਮ ਮਾਏ ਹਰ ਪੱਖ ਹੈ। ਉਸ ਵੇਲੇ ਪ੍ਰਹਿਲਾਦ ਨੂੰ ਕਹਿੰਦਾ ਥੰਮ ਵਿੱਚ ਵੀ ਹਰੀ ਹੈ, ਇਹ ਉਚਾਰਨ ਕਰ ਦਿੱਤਾ। ਫਿਰ
ਪੀਤ ਪੀਤੰਬਰ ਤੇਰ ਭਵਨ ਧਣੀ,
ਉਹ ਜਿਸਦੀ ਪੀਤੰਬਰ ਪੀਲੇ ਵਸਤਰਾਂ ਧਾਰਨ ਚ ਪੀਲੀ ਪੁਸ਼ਾਕ ਪਹਿਰਨ ਵਿੱਚ ਜਿਸਦੀ ਪ੍ਰੀਤੀ ਹੈ, ਪ੍ਰੀਤੀ ਰੂਪੀ ਪੀਲੇ ਵਸਤਰਾਂ ਨੂੰ ਪਹਿਰਨ ਵਾਲਾ ਜੋ ਤਿੰਨਾਂ ਭਵਨ ਧਣੀ ਮਾਲਕ ਈਸ਼ਵਰ
ਥੰਬ ਮਾਹੇ ਹਰ ਪੱਖ ਹੈ।
ਉਹ ਥੰਮ ਦੇ ਵੀ ਜਦੋਂ ਪ੍ਰਹਿਲਾਦ ਨੇ ਕਿਹਾ ਹਰੀ ਥੰਮ ਵਿੱਚ ਵੀ ਹੈ, ਇਹ ਉਹਦੀ ਭਾਖਿਆ ਬਚਨ ਪੂਰਾ ਕਰਤਾ, ਥੰਮ ਭਖ ਦੇ ਵਿੱਚੋਂ ਮਾਰਾ ਪ੍ਰਗਟ ਹੋ ਗਏ।
ਹਰਨਾਖਸ ਜਿਨ ਨਖ ਹੈ ਬਿਦਾਰਿਓ,
ਹਰਨਾਖਸ ਨੂੰ ਨੌਹਾਂ ਦੇ ਨਾਲ ਪਾੜ ਦਿੱਤਾ, ਕਿਉਂਕਿ ਇਹਨੇ ਕਿਹਾ ਸੀ ਕਿਸੇ ਸ਼ਸਤਰ ਜਾਤੀ ਨਾਲ ਮੈਂ ਨਾਸ ਨਾ ਹੋਣਾ। ਇਹਦੇ ਮਰ ਲਏ ਹੋਏ ਸੀ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤ ਮਰਾਂ, ਤੇ ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਧਰਤੀ ਚ ਮਰਾਂ, ਨਾ ਆਸਮਾਨ ਚ ਮਰਾਂ। ਇਹ ਸਾਰੇ ਬ੍ਰਹਮਾ ਦੇ ਵਰ ਪੂਰੇ ਕੀਤੇ ਦਿਨ ਦੇ ਛਪਾਹ ਨਾਲ, ਤਾਂ ਕੇ ਪ੍ਰਤੱਖ ਹੋ ਕੇ ਦੇਵੀਆਂ ਦੇ ਵਿਚਾਰੇ ਰੱਖ ਲਿਆ, ਨਾ ਅੰਦਰ ਨਾ ਬਾਹਰ, ਤੇ ਗੋਡਿਆਂ ਤੇ ਰੱਖ ਲਿਆ, ਨਾ ਧਰਤੀ ਤੇ ਨਾ ਆਕਾਸ਼ ਤੇ। ਇਹ ਸ਼ਸਤਰਾਂ ਦੀ ਜਾਤੀ ਚੋਂ ਕਿਹਾ, ਦੇਖ ਨੋ ਕਿਹੜੇ ਸ਼ਸਤਰਾਂ ਚੋਂ ਆ, ਕਹਿੰਦੇ ਕਿਸੇ ਜਾਤੀ ਸ਼ਸਤਰਾਂ ਦੀ ਚੋਂ ਨੀ, ਕਿਉਂ ਨਾ ਦੇ ਨਾਲ
ਹਰਨਾਖਸ ਜਿਨ ਨਖ ਹੈ ਬਿਦਾਰੇ,
ਤਾਂ ਇਸ ਵਾਹਰਾਂ ਨੇ ਨਾ ਦੇ ਨਾਲ ਬਿਦਾਰਿਓ, ਮੇਟ ਦਿੱਤਾ, ਨਾਸ਼ ਕਰ ਦਿੱਤਾ, ਵਿਸ਼ੇਸ਼ ਕਰਕੇ ਦਲ ਦਿੱਤਾ, ਨਾਸ਼ ਕਰਤਾ।
ਸੁਰ ਨਰ ਕੀਏ ਸਨਾਥ,
ਦੇਵਤਿਆਂ ਨੂੰ ਦੁੱਖ ਦਿੰਦਾ ਸੀ ਹਰਨਾਖਸ਼, ਅਤੇ ਨਰ ਪੁਰਖਾਂ ਨੂੰ ਦੁੱਖ ਦਿੰਦਾ ਸੀ, ਸਾਰਿਆਂ ਨੂੰ ਸਨਾਥ ਕਲਿਆਣ ਤੇ ਸਹਿਜ ਕੀਤਾ, ਸੋਹਣਾ ਦੇ ਤਾਈ ਸੁਖੀ ਕਰ ਦਿੱਤਾ। ਇਸ ਤਰ੍ਹਾਂ ਪਰਮੇਸ਼ਵਰ ਨੇ ਪ੍ਰਹਿਲਾਦ ਭਗਤ ਦੀ ਰੱਖਿਆ ਦੇ ਪਿੱਛੇ ਦੇਵਤਿਆਂ ਮਨੁੱਖਾਂ ਦੀ ਵੀ ਰੱਖਿਆ ਕੀਤੀ। ਇਹ ਵਾਹੀ ਦਿੱਤੀ ਹੈ ਪ੍ਰਹਿਲਾਦ ਭਗਤ ਦੀ ਕਿ ਮਹਾਰਾਜ ਇਵੇਂ ਮੇਰੀ ਰੱਖਿਆ ਕਰਨਗੇ।
ਕਹਿ ਨਾਮ ਦੇਉ ਹਮ ਨਰ ਹਰ ਧਿਆਵ ਹੈ,
ਨਾਮਦੇਵ ਜੀ ਕਹਿੰਦੇ ਨਰਾਂ ਨੂੰ ਹਰੇ ਕਰਨ ਵਾਲਾ, ਨਰਸਿੰਘ ਆਦਿ ਰੂਪਾਂ ਨੂੰ ਆਪਦੀ ਇੱਛਾ ਨੂੰ ਧਾਰਨ ਵਾਲਾ, ਉਸ ਪਰਮੇਸ਼ਵਰ ਦਾ ਅਸੀਂ ਧਿਆਨ ਕਰਦੇ ਹਾਂ, ਧਿਆਉਂਦੇ ਹਾਂ।
ਆਰਾਮ ਅਭੈ ਪਦ ਦਾਤਾ,
ਜੋ ਪਰਮੇਸ਼ਵਰ ਹੈ ਭਾਈ, ਉਹ ਨਿਰਭੈ ਪਦ ਜੀ ਦਾ ਦਾਤਾ ਹੈ ਸਾਡੇ, ਉਸ ਪਰਮੇਸ਼ਵਰ ਨੂੰ ਸਾਡੀ ਰੱਖਿਆ ਕਰਨੀ ਹੈ। ਇਹ ਸ਼ਬਦ ਗਾ ਰਹੇ ਸੀ ਪ੍ਰੇਮ ਦੇ ਨਾਲ।
ਸੁਲਤਾਨ ਪੁੱਛੈ ਸੁਣ ਬੇ ਨਾਮਾ,
ਉਸ ਉੱਪਰ ਸਾਧ ਸਿੰਘ ਜੀ ਭਗਤ ਜੀ ਮਸਾਣਾ ਦੇ ਰਸਤੇ ਵਿੱਚ ਰਾਹ ਦੇ ਉੱਤੇ ਬੈਠੇ ਸਿਮਰਨ ਕਰ ਰਹੇ ਸਨ, ਤੇ ਭਗਤਾਂ ਦੇ ਤਾਂ ਹੀ ਨਿਰਭੈਤਾ ਦਾ ਨਾਮ ਜਿਵੇਂ ਪ੍ਰਹਿਲਾਦ ਦਿੱਤਾ ਹੈ, ਇਹ ਨਿਸ਼ਚਾ ਦਿਖਾ ਰਹੇ ਸਨ। ਉਹਨੇ ਚਿਰ ਨੂੰ ਇੱਕ ਪਦਮਾਵਤੀ ਜਿਸਦਾ ਨਾਮ ਸੀ ਜੈਦੇਵ, ਜੋ ਭਗਤ ਹੋਇਆ ਇਹਦਾ ਨਾਮ ਬ੍ਰਾਹਮਣ ਦਾ ਜੈਦੇਵ ਨਾਮ ਸੀ, ਇਹ ਸਰੀਰ ਛੱਡ ਗਿਆ ਜੀ, ਉਮਰ ਪੂਰੀ ਹੋ ਗਈ। ਉਮਰ ਪੂਰੀ ਹੋਣ ਤੋਂ ਇਹਨੂੰ ਮਸਾਣ ਭੂਮਿਕਾ ਚ ਉਹ ਪਦਮਾਵਤੀ ਆਦਮੀਆਂ ਤੋਂ ਚੁਕਾ ਕੇ ਲਿਜਾ ਰਹੀ ਸੀ, ਤੇ ਇਹਨੇ ਕਿਹਾ ਵੀ ਮੈਂ ਹੁਣ ਸਤੀ ਦਾ ਹੋ ਜਾਣਾ, ਇੱਥੇ ਭਗਤ ਨਾਮਦੇਵ ਜੀ ਬੈਠੇ ਹੈ, ਉਹਨੇ ਦਰਸ਼ਨ ਕਰ ਜਾਵਾਂ। ਜਿੱਥੇ ਭਗਤ ਜੀ ਬੈਠੇ ਸੀ, ਭਗਤ ਜੀ ਦੀ ਸਮਾਧ ਲੱਗੀ ਹੋਈ ਸੀ, ਤੇ ਇਹਨਾਂ ਆ ਕੇ ਚੰਗੇ ਵਸਤਰ ਪਹਿਰੇ ਹੋਏ ਸੀ ਸਤੀ ਹੋਣ ਵਾਸਤੇ, ਆ ਨਮਸਕਾਰ ਕੀਤੀ, ਹੱਥੀ ਨਲੇਰ ਪਕੜਿਆ ਸੀ। ਭਗਤ ਜੀ ਨੇ ਜਦੋਂ ਅੱਖਾਂ ਖੋਲੀਆਂ, ਸੋਹਣਾ ਲਿਬਾਸ ਹੋਏ ਕੇ ਕਹਿੰਦੇ ਬੀਬੀ ਸੁਹਾਗਵੰਤੀ ਹੋ, ਇਹ ਕਹਿਣ ਤੋਂ ਕਹਿਣ ਲੱਗੀ ਭਗਤਾਂ ਦਾ ਬੋਲ ਮਾਰਾ ਇਵੇਂ ਨਹੀਂ ਜਾਣਾ ਚਾਹੀਦਾ। ਉਹ ਲੋਕਾਂ ਨੂੰ ਕਹਿਤਾ ਇਹ ਮੇਰਾ ਪਤੀ ਤਾਂ ਗੁਜ਼ਰਿਆ, ਮੈਂ ਤਾਂ ਸਤੀ ਹੋਣ ਚੱਲੀ ਹੈ, ਇਹਨਾਂ ਨੇ ਕਿਹਾ ਸੁਹਾਗਵੰਤੀ ਹੋਵੇ ਤੇ ਹੁਣ ਇਹ ਸੁਹਾਗਵੰਤੀ ਮੈਨੂੰ ਕਰਨ, ਤੇ ਉਹ ਮੁਰਦੇ ਨੂੰ ਲਿਆ ਕੇ ਜੈਦੇਵ ਦੇ ਸਰੀਰ ਨੂੰ ਭਗਤ ਦੇ ਅੱਗੇ ਪਾ ਦਿੱਤਾ। ਭਗਤ ਕਹਿਣ ਲੱਗਾ ਵੀ ਬੜੀ ਗਲਤੀ ਕੀਤੀ, ਮਨਾ ਜੇ ਚੁੱਪ ਕਰ ਰਹਿੰਦਾ ਚੰਗਾ ਸੀ, ਇਹ ਤੈਨੂੰ ਕੀ ਲੋੜ ਸੀ ਕਹਿਣ ਦੀ ਸੁਹਾਗਵੰਤੀ ਹੋ। ਦਿਲ ਚ ਪਛਤਾਵਾ ਕੀਤਾ, ਪਛਤਾਵਾ ਕਰਨ ਤੋਂ ਫਿਰ ਮਹਾਰਾਜ ਦੀ ਓਟ ਲਈ, ਮਹਾਰਾਜ ਨੂੰ ਅਰਾਧਿਆ, ਅਰਾਧ ਕਰਕੇ ਮਹਾਰਾਜ ਦੇ ਜੋ ਨਾਮ ਦਾ ਉਚਾਰਨ ਕੀਤਾ, ਇਹ ਜੈਦੇਵ ਬ੍ਰਾਹਮਣ ਦੇ ਮੂੰਹ ਚ ਸਤਨਾਮ ਕਹਿ ਕੇ ਮੂੰਹ ਚ ਪਾਣੀ ਪਾਇਆ, ਪਾਣੀ ਪਾਉਣ ਤੋਂ ਜਿਉਂਦਾ ਹੋ ਗਿਆ। ਜਿਉਂਦਾ ਹੋਣ ਤੋਂ ਫਿਰ ਭਗਤੀ ਚ ਲੱਗਾ। ਇਹ ਜੈਦੇਵ ਬੜਾ ਭਾਰੀ ਭਗਤ ਹੋਇਆ ਜਿਹਦੀ ਆਦ ਮਹਾਰਾਜ ਨੇ ਕਿਹਾ ਜੈਦੇਵ ਤਿਆਗ ਅਹਮੇਵ ਨਾ ਹੀ ਉਧਰੋ ਸਹਿਣ ਸੇਵ। ਇਸ ਪ੍ਰਕਾਰ ਦੇ ਇਹ ਭਗਤੀ ਦਾ ਪ੍ਰਤਾਪ ਭਗਤ ਮਹਾਰਾਜ ਦਾ ਜ਼ਿਕਰ ਆਉਂਦਾ ਜਿਵੇਂ ਜੈਦੇਵ ਜੀ ਨੇ ਹੰਕਾਰ ਛੱਡ ਕੇ ਭਗਤੀ ਕੀਤੀ ਸੀ। ਉਹ ਸਾਰੇ ਪ੍ਰਸ਼ੰਸਾਰ ਸਿੰਘ ਜੀ ਬੇਅੰਤ ਹਨ। ਇਉਂ ਜੈਦੇਵ ਭਗਤ ਜੋ ਜਿਉਂਦਾ ਹੋ ਗਿਆ ਤੇ ਬਹੁਤ ਲੋਕਾਂ ਚ ਨਾਮਦੇਵ ਦਾ ਜਸ ਵੱਧ ਗਿਆ ਕਿ ਬ੍ਰਾਹਮਣ ਮਰਿਆ ਹੋਇਆ ਜਿਉਂਦਾ ਕਰਦਾ, ਪਰਮਾਵਤੀ ਸੁਹਾਗ ਵਾਲੀ ਬਣਾਉਂਦੀ ਹੈ। ਉਸ ਵਕਤ ਸਾਧ ਸੰਗਤ ਜੀ ਕਾਜੀ ਬਹੁਤ ਸਾਰੇ ਈਰਖਾ ਕਰਦੇ ਸੀ, ਭਗਤ ਦੀ ਮਹਿਮਾ ਸੁਣ ਕੇ ਸਹਾਰ ਨਾ ਸਕੀ। ਬਾਦਸ਼ਾਹ ਦੀ ਜਿਹੜੀ ਗਊ ਸੀ ਉਹ ਬਿਮਾਰ ਹੋ ਗਈ। ਬਿਮਾਰ ਹੋਈ ਤੋਂ ਇਹ ਮੁਸਲਮਾਨ ਦਾ ਸੁਭਾਅ ਹੈ, ਪਸ਼ੂ ਨੂੰ ਮਰਨ ਤੋਂ ਪਹਿਲਾਂ ਜਿਵਾ ਆ ਕੇ ਕਰ ਲੈਂਦੇ ਆ ਤੇ ਉਹ ਸਾਡੇ ਖਾਣ ਦੇ ਕੰਮ ਆਵੇਗਾ। ਇਸ ਕਰਕੇ ਸਾਧ ਸੰਗਤ ਜੀ ਕਾਜੀਆਂ ਨੇ ਬਿਸਮਿਲਾ ਕਰਕੇ ਗਊ ਦੇ ਤਾਈ ਜਿਵਾ ਕਰਕੇ ਫਿਰ ਚੇਲੇ ਆ ਗਿਆ। ਕਹਿੰਦੇ ਨਾਮ ਦੇਣ ਬਾਹਮਣ ਜਿਉਂਦਾ ਕੀਤਾ, ਬਾਦਸ਼ਾਹ ਨੂੰ ਕਹੀਏ ਵੀ ਜਾਂ ਤਾਂ ਮੁਸਲਮਾਨ ਉਹਨੂੰ ਬਣਾ ਤੇ ਜਾਂ ਕਤਲ ਕਰ ਤੇ ਜਾਂ ਗਊ ਜਿਉਂਦੀ ਕਰੇ। ਸਲੀਮ ਸ਼ਾਹ ਬਾਦਸ਼ਾਹ ਸੀ ਸਾਧ ਸੰਗਤ ਜੀ ਪੰਡਰਪੁਰ ਦੇ ਵਿੱਚ ਆਇਆ ਹੋਇਆ। ਇੱਥੇ ਬਾਦਸ਼ਾਹ ਦੇ ਕੋਲ ਕਾਜੀਆਂ ਤੇ ਮੁਲਾਣਿਆਂ ਨੇ ਈਰਖਾ ਦੇ ਨਾਲ ਨਾਮਦੇਵ ਦੀ ਮਹਿਮਾ ਨਾਲ ਸਹਾਰਿਆ ਕਿ ਮੁਰਦੇ ਜਿਉਂਦੇ ਕਰ ਦਿੰਦਾ ਹੈ। ਉਸ ਵੇਲੇ ਇਹਦੇ ਕੋਲ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਤੇਰੀ ਗਊ ਜਿਹੜੀ ਦੁੱਧ ਪੀਣ ਵਾਲੀ ਹੈ ਉਹ ਅੱਜ ਮਰ ਚੁੱਕੀ ਹੈ ਤੇ ਸਾਥੋਂ ਹਲਾਲ ਹੋ ਚੁੱਕੀ ਹੈ। ਹੁਣ ਇਹ ਨਾਮਦੇਵ ਦੀ ਬੜੀ ਵਡਿਆਈ ਹੈ ਤੇ ਜਿਉਂਦੀ ਕਰਾ ਗਊ ਤੇ ਜਾਂ ਮੁਸਲਮਾਨ ਬਣਾ ਇਸ ਨੂੰ। ਇਹ ਸੁਣ ਕੇ ਸਲੀਮ ਸ਼ਾਹ ਨੇ ਹੰਕਾਰ ਚ ਆ ਗਿਆ। ਹੰਕਾਰ ਚ ਆ ਕੇ ਭਗਤ ਨਾਮਦੇਵ ਨੂੰ ਅੱਠ ਘੜੀ ਦੀ ਮੋਹਲਤ ਦੇ ਦਿੱਤੀ ਵੀ ਜਾਂ ਤਾਂ ਗਊ ਜਿਉਂਦੀ ਕਰ ਦੇ ਜਾਂ ਮੁਸਲਮਾਨ ਬਣ ਜਾ ਨਹੀਂ ਕਤਲ ਕੀਤਾ ਜਾਵੇਗਾ। ਇਹ ਤਿੰਨ ਸ਼ਰਤਾਂ ਰੱਖ ਦਿੱਤੀਆਂ ਤੇ ਉਸ ਵੇਲੇ ਦਾ ਪ੍ਰਸੰਗ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਦੇ ਤਾਈ ਇਹ ਪ੍ਰਸੰਗ ਦੱਸਦੇ ਹਨ। ਭਾਈ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਭਾਈ ਗੁਰਦਾਸ ਸਾਹਿਬ ਸੁਣੋ, ਪਾਤਸ਼ਾਹ ਨੇ ਨਾਮਦੇਵ ਨੂੰ ਆਪਦੀ ਪਾਸ ਬੁਲਾ ਕਰਕੇ ਇਸ ਪ੍ਰਕਾਰ ਕਿਹਾ।
ਸੁਲਤਾਨ
ਇਹ ਪੰਡਰਪੁਰ ਦਾ ਪ੍ਰਸੰਗ ਹੈ।
ਸੁਲਤਾਨ ਪੁੱਛੈ ਸੁਣ ਬੇ ਨਾਮਾ।
ਸੁਲਤਾਨ ਜਿਹੜਾ ਸਲੀਮ ਸ਼ਾਹ ਬਾਦਸ਼ਾਹ ਦਾ ਨਾਂ ਸੀ ਉਹ ਪੁੱਛਣ ਲੱਗਾ ਬੇ ਨਰਾਦਰੀ ਦੇ ਨਾਲ ਬਾ ਕਹਿੰਦੇ ਨਾ ਹੇ ਨਾਮਦੇਵ ਸੁਣੋ,
ਦੇਖੋ ਰਾਮ ਤੁਮਾਰੇ ਕੰਮ।
ਮੈਂ ਵੇਖਣਾ ਚਾਹੁੰਦਾ ਤੇਰੇ ਰਾਮ ਦੇ ਕੰਮ। ਕਹਿੰਦੇ ਆ ਰਾਮ ਕਹਿ ਕੇ ਬ੍ਰਾਹਮਣ ਜਿਉਂਦਾ ਕਰਤਾ ਮਰਿਆ ਹੋਇਆ, ਅਸੀਂ ਤੇਰੇ ਰਾਮ ਦੇ ਕੰਮ ਵੇਖਣਾ ਚਾਹੁੰਦੇ ਵੀ ਕਿੰਨਾ ਕੁ ਦਰ ਤੇਰਾ ਰਾਮ ਬਲ ਵਾਲਾ ਜਿਹਦੇ ਭਜਨ ਨਾਲ ਤੂੰ ਮੁਰਦਿਆਂ ਨੂੰ ਜਿਉਂਦੇ ਕਰ ਸਕਦਾ।
ਨਾਮਾ ਸੁਲਤਾਨੇ ਬਾਦਲਾ
ਇਹ ਗੱਲ ਕਹਿ ਕੇ ਨਾਮਦੇਵ ਨੂੰ ਕੈਦ ਕਰ ਲਿਆ ਸੁਲਤਾਨ ਬਾਦਸ਼ਾਹ ਨੇ ਸਲੀਮ ਸ਼ਾਹ ਨੇ ਕਿ ਮੁਸ਼ਕਾਂ ਦੇ ਦਿਓ ਕੈਦ ਕਰ ਲਓ।
ਦੇਖੋ ਤੇਰਾ ਹਰ ਬੀਠਲਾ
ਮੈਂ ਵੇਖਣਾ ਚਾਹੁੰਦਾ ਜਿਹਨੂੰ ਤੂੰ ਹਰੀ ਕਹਿੰਦਾ ਜਿਹਨੂੰ ਬੀਠਲ ਭਗਵਾਨ ਪੁੰਡਰੀਕ ਭਗਤ ਨੇ ਇੱਟ ਦਿੱਤੀ ਸੀ ਦੱਖਣ ਚ ਬੀਠਲਾ ਇੱਟ ਲੈਣੇ ਕਰਕੇ ਬੀਠਲ ਨਾਮ ਪਿਆ ਹੈ। ਕਿਉਂ ਬੀ ਉਤਪੱਤੀ ਤੇ ਠਾ ਇਸਤਰੀ ਪਾਲਣਾ ਕਰਕੇ ਲਾ ਲੈਟਾ ਕਰਨ ਵਾਲਾ ਜੋ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਬੀਠਲ ਹੈ ਮੈਂ ਤੇਰਾ ਦੇਖਣਾ ਚਾਹੁੰਦਾ ਹਾਂ।
ਰਾਉ ਬਿਸਮਿਲ ਗਊ ਦੇਹੋ ਜੀਵਾ
ਬਿਸਮਿਲਾ ਗਲਾ ਕੱਟੀ ਹੋਈ ਜਿਹੜੀ ਗਊ ਹੈ ਸਾਡੀ ਜੀਵਾ ਕੀਤੀ ਹੋਈ ਮੇਰੀ ਗਊ ਸੀ ਦੁੱਧ ਪੀਣ ਵਾਲੀ ਉਹ ਮਰ ਗਈ ਹੈ ਇਸ ਮਰੀ ਹੋਈ ਗਊ ਨੂੰ ਜਿਉਂਦੀ ਕਰ ਦੇ।
ਨਾ ਤਰ ਗਰਦਨ ਮਾਰੂ
ਠਾ ਤੈਨੂੰ ਗਰਦਨੀ ਖੂਨ ਕਰਕੇ ਥਾਂ ਹੀ ਮਾਰ ਦੂ ਇਸੇ ਥਾਂ ਹੀ ਮਾਰ ਦਿਆਂਗਾ ਤੈਨੂੰ ਜਿਉਂਦੇ ਨੂੰ ਜਾਣ ਨਹੀਂ ਦਿਆਂਗਾ ਜੇ ਤੂੰ ਜਿਉਂਦੀ ਨਾ ਕਰ ਸਕੇ ਗਊ ਨਹੀਂ ਤਾਂ ਗਰਦਨੋਂ ਉਠਾ ਕਰਕੇ ਤੈਨੂੰ ਪੁੱਠਾ ਮਾਰ ਕੇ ਤੈਨੂੰ ਨਾਸ਼ ਕਰ ਦਿਆਂਗਾ। ਇੰਨਾ ਹੰਕਾਰ ਚ ਆ ਗਿਆ
ਬਾਦਸ਼ਾਹ ਐਸੀ ਕਿਉਂ ਹੋ
ਭਗਤ ਨਾਮਦੇਵ ਜੀ ਨਰਮਾਈ ਨਾਲ ਕਹਿੰਦੇ ਫਿਰ ਬਾਦਸ਼ਾਹ ਇਸ ਪ੍ਰਕਾਰ ਕਿਵੇਂ ਹੋ ਸਕਦੀ ਹੈ ਗੱਲ।
ਬਿਸਮਿਲ ਕੀਆ ਨਾ ਜੀਵੈ
ਜਿਹਦਾ ਗਲਾ ਵੱਢਿਆ ਗਿਆ ਹੋਵੇ ਬਿਸਮਿਲ ਮਰ ਗਈ ਹੋਵੇ ਗਊ ਉਹ ਕੋਈ ਜਿਉਂਦਾ ਕਿਵੇਂ ਹੋ ਸਕਦਾ ਇਹ ਨਹੀਂ ਗੱਲ ਹੋ ਸਕਦੀ, ਮੈਂ ਨਹੀਂ ਜੀ ਉਹਦੀ ਕਰ ਸਕਦਾ। ਇਸ ਵੇਲੇ ਨਾਮਦੇਵ ਨੇ ਉੱਤਰ ਦਿੱਤਾ,
ਮੇਰਾ ਕੀਆ ਕਛੂ ਨਾ ਹੋ।
ਤੇ ਨਾਲੇ ਗੱਲ ਵੀ ਮੇਰਾ ਕੀਤਾ ਤਾਂ ਕੋਈ ਹੋ ਹੀ ਨਹੀਂ ਸਕਦਾ, ਆਪਣੀ ਗਰੀਬੀ ਦੱਸਦੇ ਹਨ।
ਕਰ ਹੈ ਰਾਮ ਹੋਏ ਹੈ ਸੋ,
ਜੋ ਰਾਮ ਪਰਮੇਸ਼ਰ ਕਰੇਗਾ ਉਹ ਹੋਵੇਗਾ, ਇਹ ਬਚਨ ਕੀਤੇ।
ਬਾਦਸ਼ਾਹ ਚੜ੍ਹਿਓ
ਅਹੰਕਾਰ, ਜਦੋਂ ਰਾਮ ਦਾ ਨਾਮ ਸੁਣਿਆ ਵੀ ਮੇਰੇ ਸਾਹਮਣੇ ਅਜੇ ਵੀ ਕਲਮਾ ਪੜ੍ਹਨ ਨੂੰ ਤਿਆਰ ਨਹੀਂ, ਆਪਣਾ ਦੀਨ ਛੱਡਣ ਨੂੰ ਤਿਆਰ ਨਹੀਂ, ਉਸ ਵੇਲੇ ਹੰਕਾਰ ਚੜ ਗਿਆ ਬਾਦਸ਼ਾਹ, ਬੜੇ ਹੰਕਾਰ ਚ ਗੱਜਿਆ ਇਸ ਪ੍ਰਕਾਰ ਚੜ ਕੇ।
ਗਜ ਹਸਤੀ ਦੀਨੋ ਚਮਕਾ,
ਪਹਿਲੇ ਆ ਜਿਹੜਾ ਹਾਥੀ ਆ ਨਾ ਗਜ ਵੱਡਾ, ਐਰਾ ਪਤ ਹਾਥੀ ਵਰਗਾ, ਉਹਨੂੰ ਚਮਕਾ ਤਾਂ ਸ਼ਰਾਬ ਤੇ ਆਈ ਸੀ ਤੇ ਕਵੀਆਂ ਬੰਨੀਆਂ ਹੋਈਆਂ ਸੀ ਉਸ ਦੇ ਉੱਪਰ, ਤੇ ਸੁੰਡ ਨੂੰ ਕਹਿ ਕੇ ਸੁੰਡ ਦੇ ਨਾਲ ਮਹਾਵਤ ਨੂੰ ਕਿ ਇਸ ਨੂੰ ਤੋੜ ਦਿਓ, ਇਹ ਹਾਥੀ ਨੂੰ ਸ਼ਰਾਬ ਪਿਆ ਕੇ ਚਮਕਾ ਦਿੱਤਾ, ਤੇਜ਼ ਕਰ ਦਿੱਤਾ।
ਰੁਦਨ ਕਰੇ ਨਾਮੇ ਕੀ
ਮਾਂ, ਮਾਤਾ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਦੇ ਰਾਹੀਂ ਪਾਤਸ਼ਾਹ ਕਤਲ ਕਰਨਾ ਚਾਹੁੰਦਾ ਹੈ। ਉਸ ਵੇਲੇ ਮਾਂ ਨਾਮਦੇਵ ਜੀ ਆ ਕੇ ਰੋਣ ਲੱਗ ਗਈ,
ਛੋੜ ਰਾਮ ਕੀ ਨਾ ਭਜੈ ਖੁਦਾ,
ਪੁੱਤ ਜਿਉਂਦਾ ਰਹੇਗਾ, ਜੇ ਰਾਮ ਦਾ ਨਾਮ ਛੱਡ ਕੇ ਮੁਸਲਮਾਨ ਬਣ ਗਏ ਇਦੂ ਕੀ ਚੰਗਾ ਹੈ, ਕਲਮਾ ਪੜ੍ਹਨ ਲੱਗ ਜਾ, ਖੁਦਾ ਖੁਦਾ ਕਰਨ ਲੱਗ ਜਾ, ਇਹਨੂੰ ਮੈਂ ਜਿਉਂਦੇ ਨੂੰ ਤਾਂ ਦੇਖਦੀ ਤਾਂ ਰਹੂੰਗੀ, ਵੀ ਤੂੰ ਜਿਉਂਦਾ ਰਹੇਗਾ ਬਚ ਜਾਏਗਾ, ਚੱਲ ਤੂੰ ਇੱਕ ਵਾਰੀ ਕਲਮਾ ਪੜ੍ਹ ਲਾ। ਇਹ ਗੱਲ ਸੁਣ ਕੇ ਨਾਮਦੇਵ ਜਿਹੜਾ ਐਡਾ ਬ੍ਰਹਮ ਗਿਆਨੀ ਸੀ, ਕੁੱਤਿਆਂ ਦੇ ਮਗਰ ਵੀ ਚਾਰ ਚਾਰ ਕੋ ਸਾਧ ਸੰਗਤ ਜੀ ਘਿਓ ਦਾ ਕੁੱਜਾ ਲੈ ਕੇ ਭੱਜਿਆ ਜਾਂਦਾ ਸੀ ਕਿ ਬਿਸ਼ਨ ਜੀ ਉੱਖੀ ਨਾ ਖਾਓ, ਅਸੀਂ ਚੋਪੜੀ ਖਾਂਦੇ ਹਾਂ, ਚਾਰ ਕੋ ਤੇ ਬਾਅਦ ਜਾ ਕੇ ਮਹਾਰਾਜ ਨੂੰ ਪ੍ਰਗਟ ਕਰਦੇ ਸੀ ਨਾਮਦੇਵ ਨੇ। ਇਸ ਪ੍ਰਕਾਰ ਦਾ ਜਿਹੜਾ ਸਮਦ੍ਰਿਸ਼ਟੀ ਵਾਲਾ ਸੀ, ਸਾਰਿਆਂ ਵਿੱਚ ਪ੍ਰਵੇਸ਼ ਨੂੰ ਜਾਣ ਵਾਲਾ ਸੀ, ਪਰ ਇਸ ਵੇਲੇ ਨੀਂਦ ਚ ਮੰਨਣ ਚ ਕਲਮਾ ਪੜ੍ਹਨਾ ਨਹੀਂ ਪਸੰਦ ਕਰਦਾ, ਭਾਵੇਂ ਖੁਦਾ ਰੱਬ ਦਾ ਨਾਂ ਹੀ ਹੈ, ਪਰ ਮੁਸਲਮਾਨ ਜ਼ਬਰਦਸਤੀ ਉਹਨੂੰ ਆਪਣਾ ਦੀਨ ਮਨਾਉਣਾ ਚਾਹੁੰਦੇ ਸੀ। ਧਰਮ ਦੇ ਪੱਕੇ ਭਗਤ ਨਾਮਦੇਵ ਜੀ ਜਦੋਂ ਮਾਂ ਨੇ ਉਹ ਕਿਹਾ ਪੁੱਤਰ ਤੂੰ ਜਿਉਂਦਾ ਰਹੇਗਾ, ਖੁਦਾ ਖੁਦਾ ਕਰਨ ਲੱਗ ਗਿਆ, ਉਸ ਵੇਲੇ ਨਾਮਦੇਵ ਆਪਣੀ ਮਾਂ ਨੂੰ ਜਵਾਬ ਦਿੰਦਾ ਹੈ,
ਨਾ ਹਾਂ ਤੇਰਾ ਪੂੰਗੜਾ,
ਮੈਂ ਤੇਰਾ ਬੱਚਾ ਨਹੀਂ ਹਾਂ,
ਨਾ ਤੂੰ ਮੇਰੀ ਮਾਂ,
ਮੇਰੀ ਮਾਂ ਜਿਹੜੀ ਮੈਨੂੰ ਧਰਮ ਤੋਂ ਟੁਲਾਉਣਾ ਚਾਹੁੰਦੀ ਹੈ, ਮੈਂ ਮਾਰਾ ਸਾਹਿਬ ਜਿਹੜਾ ਮੈਨੂੰ ਧਰਮ ਦਿੱਤਾ ਹੈ ਉਹ ਧਰਮ ਵਿੱਚ ਪੱਕਾ ਰਹਾਂਗਾ, ਇਸ ਕਰਕੇ ਤੂੰ ਮੇਰੀ ਮਾਂ ਨੀ ਤੇ ਮੈਂ ਤੇਰਾ ਪੁੱਤਰ ਨੀ ਜਵਾਬ ਦੇ ਦਿੱਤਾ।
ਪਿੰਡ ਪੜੇ ਤਾਂ ਹਰ ਗੁਣ ਗਾ,
ਜੇ ਮੇਰਾ ਸਰੀਰ ਕਤਲ ਹੋ ਕੇ ਪੜਾ ਡਿੱਗ ਵੀ ਪਵੇਗਾ ਪਿੰਡ ਸਰੀਰ, ਤਾਂ ਵੀ ਮੈਂ ਤਾਂ ਮਹਾਰਾਜ ਦੇ ਗੁਣ ਹੀ ਗਾਉਂਦਾ ਰਹੂੰ, ਜੋ ਸਾਨੂੰ ਗੁਰਮਤ ਦੁਆਰਾ ਨਾਮ ਦੀ ਦਾਲ ਪ੍ਰਾਪਤ ਹੋਈ ਉਹ ਹਰੀ ਦੇ ਗੁਣ ਨੀ ਮੈਂ ਛੱਡਾਂਗਾ, ਮੈਂ ਕਲਮਾ ਨੀ ਕਦੇ ਈਨ ਚਾ ਕੇ ਪੜਾਂਗਾ। ਇਹ ਨਾਮਦੇਵ ਜਵਾਬ ਦੇ ਦਿੱਤਾ ਆਪਣੀ ਮਾਂ ਦੇ ਤਾਈ।
ਕਰੈ ਗਜਿੰਦ ਸੁੰਡ ਕੀ ਚੂ,
ਉਸ ਵੇਲੇ ਸਾਧ ਸੰਗਤ ਜੀ ਗਜਿੰਦ ਜਿਹੜਾ ਵੱਡਾ ਹਾਥੀ ਸੀ ਉਹ ਨਾਮਦੇਵ ਜੀ ਦੇ ਤਾਈ ਸੁੰਡ ਦੀ ਚੋਟ ਮਾਰਨ ਲੱਗਾ, ਪਕੜ ਕੇ ਮਾਰਨਾ ਚਾਹੁੰਦਾ ਪਟਕਾ ਕੇ।
ਨਾਮਾ ਉਪਰੈ ਹਰ ਕੀ ਹੋ,
ਮਹਾਰਾਜ ਸਾਹਿਬ ਦਾ ਨਾਮ ਭਗਤ ਨਾਮਦੇਵ ਦੇ ਅੰਦਰ ਵਸਿਆ ਸੀ, ਮਹਾਰਾਜ ਦੀ ਓਟ ਟੇਕ ਦੇ ਆਸਰੇ ਨਾਮੇ ਦੇ ਚੋਟ ਨੀ ਹਾਥੀ ਮਾਰ ਸਕਿਆ, ਨਾਮਾ ਹਰੀ ਦੇ ਓਟ ਆਸਰੇ ਬਚ ਗਿਆ, ਉਹ ਹਾਥੀ ਨੇ ਸੱਟ ਨੀ ਮਾਰੀ ਆਪਣਾ ਸੁੱਟ ਦੇ ਨਾਲ ਪਕੜ ਕੇ ਨਾਮਦੇਵ ਨੂੰ ਸਿੱਟ ਨਹੀਂ ਸਕਿਆ।
ਕਾਜੀ ਮੁੱਲਾ ਕਰੇ ਸਲਾਮ,
ਫਿਰ ਉਸ ਵੇਲੇ ਬਾਦਸ਼ਾਹ ਕਹਿੰਦਾ ਵੇਖੋ ਇਹ ਨਾਮਦੇਵ ਨੂੰ ਹਾਥੀ ਮਾਰਦਾ ਨੀ, ਕਾਰਨ ਕੀ ਹੈ, ਇਹ ਨਾਮਦੇਵ ਜਿਉਂਦਾ ਕਿਉਂ ਬੈਠਾ, ਹਾਥੀ ਨੀ ਚੀਰਿਆ ਕਿਉਂ ਨੀ। ਉਸ ਵੇਲੇ ਬਾਦਸ਼ਾਹ ਹੰਕਾਰ ਨਾਲ ਉਹ ਕਹਿੰਦਾ
ਕਾਜੀ ਮੁੱਲਾ ਕਰੇ ਸਲਾਮ,
ਦੇਖੋ ਕਾਜੀ ਜਿਹੜੇ ਮੁਸਲਮਾਨ ਸ਼ਰ੍ਹਾਂ ਦੀ ਵਿਵਸਥਾ ਤੇ ਜਾ ਕੇ ਮਿਲਾਣੇ ਜਿਹੜੇ ਮੁੰਡਿਆਂ ਨੂੰ ਪੜ੍ਹਾਉਣ ਵਾਲੇ ਅਤੇ ਉਹ ਮੈਨੂੰ ਸਾਰੇ ਕਾਜੀ ਤੇ ਮਿਲਾਣੇ ਬਾਦਸ਼ਾਹ ਜਾਣ ਕੇ ਸਲਾਮਾਂ ਕਰਦੇ ਹੈ।
ਇਨ ਹਿੰਦੂ ਮੇਰਾ ਮਲਿਆ ਮਾਂ,
ਨਾਮਦੇਵ ਜੀ ਨੂੰ ਹਿੰਦੂ ਕਹਿੰਦਾ, ਨਾਮਦੇਵ ਦਾ ਆਪਣਾ ਨਿਸ਼ਚਾ ਹੈ ਕਿ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਾ ਜਾਂ ਦੇਹਰਾ ਨਾ ਮਸੀਤ, ਨਾਮਦੇਵ ਹਿੰਦੂ ਤੇ ਮੁਸਲਮਾਨ ਤੋਂ ਨਿਆਰਾ ਹੈ, ਪਰ ਫੇਰ ਵੀ ਇਹ ਹਿੰਦੂ ਸ਼ਬਦ ਨਾਲ ਹੀ ਵਰਤਦੇ ਹੈ ਨਾ, ਕਹਿੰਦੇ ਇਨ ਹਿੰਦੂ,
ਇਨ ਹਿੰਦੂ ਮੇਰਾ ਮਲਿਆ ਮਾਨ,
ਇਸ ਹਿੰਦੂ ਨਾਮਦੇਵ ਨੇ ਮੇਰਾ ਜਿਹੜਾ ਮਾਨ ਸੀ ਸਾਰਾ ਮਿੱਟੀ ਚ ਮਿਲਾ ਦਿੱਤਾ, ਮੇਰੇ ਆਖੇ ਮੁਸਲਮਾਨ ਨੂੰ ਨੀ ਬਣਦਾ ਹੈ ਤੇ ਗੂ ਵੀ ਜਿਉਂਦੀ ਨਹੀਂ ਕਰਦਾ ਹੈ।
ਬਾਦਸ਼ਾਹ ਬੇਨਤੀ ਸੁਣੀ,
ਉਸ ਵੇਲੇ ਸ਼ਹਿਰ ਦੇ ਲੋਕ ਆਏ ਸਾਰੇ, ਸਾਰੇ ਸ਼ਹਿਰ ਦੇ ਲੋਕਾਂ ਨੂੰ ਪੰਡਿਤ ਪੁਰਦਿਆਂ ਨੇ ਕਿਹਾ ਕਿ ਬਾਦਸ਼ਾਹ ਸਾਡੀ ਬੇਨਤੀ ਸੁਣ, ਅਸੀਂ ਤੇਰੇ ਅੱਗੇ ਬੇਨਤੀ ਕਰਦੇ ਹਾਂ।
ਨਾਮੇ ਸਰ ਭਰ ਸੋਨਾ ਲੇ,
ਨਾਮਦੇਵ ਨੂੰ ਤੱਕੜ ਚ ਪਾ ਕੇ ਇਹਦੇ ਬਰਾਬਰ ਸੋਨਾ ਭਰ ਲਾ ਸਾਡੇ ਪਾਸੋਂ, ਅਸੀਂ ਤੈਨੂੰ ਸੋਨਾ ਦੇ ਦਿੰਦੇ, ਇਹਦਾ ਕਸੂਰ ਕੋਈ ਨੀ, ਇਹਨੂੰ ਜਿਉਂਦਾ ਛੱਡ ਦੇ, ਇਹਨੂੰ ਮੁਸਲਮਾਨ ਨਾ ਬਣਾ, ਇਹਨੂੰ ਕਤਲ ਨਾ ਕਰ। ਇਹ ਜਦੋਂ ਸਲੀਮ ਸ਼ਾਹ ਨੂੰ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਸਾਥੋਂ ਸੋਨਾ ਭਰਨਾ ਇਹਦੇ ਬਰਾਬਰ,
ਮਾਲ ਲਿਓ ਤਾਂ ਦੂਜਕ ਪਰੋਂ,
ਇਹ ਐਡਾ ਹੰਕਾਰੀ ਹੈ, ਕਹਿੰਦਾ ਜੇ ਤੁਹਾਡੇ ਪਾਸੋਂ ਲੋਕੋ ਮੈਂ ਮਾਲ ਲੈ ਲਵਾਂ ਤੇ ਮਾਲ ਲੈ ਕੇ ਸ਼ਰ੍ਹਾਂ ਨੂੰ ਛੱਡ ਕੇ ਮੁਸਲਮਾਨ ਬਣਾਉਣਾ ਛੱਡ ਕੇ, ਕਹਿੰਦੇ ਜਿਹੜਾ ਕਾਫਰਾਂ ਨੂੰ ਮੁਸਲਮਾਨ ਬਣਾਉਣਾ ਹੈ ਇਹ ਭਿਸ ਵਿੱਚ ਉਹਨਾਂ ਨੂੰ ਸਵਾਬ ਪੁੰਨ ਮਿਲਦਾ ਹੈ। ਇਹ ਕਹਿੰਦਾ ਜੇ ਮੈਂ ਮਾਲ ਲੈ ਲਵਾਂ ਤੁਹਾਡੇ ਕੋਲੋਂ ਤੇ ਨਾਮਦੇਵ ਨੂੰ ਮੁਸਲਮਾਨ ਬਣਾਉਣ ਤੋਂ ਛੱਡ ਗਿਆ ਤਾਂ ਮੈਂ ਨਰਕ ਚ ਪੈਣਾ, ਕਹਿੰਦਾ ਮੈਂ ਦੀਨ ਵਧਾਊਂਗਾ, ਕਦੇ ਤੁਹਾਡੇ ਪਾਸ ਨਾਮੇ ਦੇ ਬਰਾਬਰ ਸੋਨਾ ਨਹੀਂ ਲਾਉਂਗਾ। ਐਡਾ ਹੰਕਾਰ ਵਿੱਚ ਬਾਦਸ਼ਾਹ ਨੇ ਕਿਹਾ
ਦੀਨ ਛੋੜ ਦੁਨੀਆ ਕਾ ਭਰਦਾ,
ਮਜ਼ੇ ਨੂੰ ਛੱਡ ਕੇ ਦੁਨੀਆ ਮਾਇਆ ਨੂੰ ਭਰਨਾ ਉਹਦੇ ਖਜ਼ਾਨੇ ਚ, ਮੈਂ ਨੀ ਤੁਹਾਡਾ ਸੋਨਾ ਲੈਣਾ, ਮੈਂ ਦੀਨ ਹੀ ਵਧਾਉਣਾ, ਮੁਸਲਮਾਨ ਜ਼ਰੂਰ ਬਣਾਵਾਂਗਾ ਇਹਨਾਂ ਦੇ ਤਾਹੀ।
ਪਾਵ ਬੇੜੀ ਹੱਥੋਂ ਤਾਲ,
ਨਾਮਦੇਵ ਨੂੰ ਸਜ਼ਾ ਦਿੱਤੀ, ਪੈਰਾਂ ਚ ਬੇੜੀਆਂ ਪਾਤੀਆਂ, ਹੱਥਾਂ ਵਿਚ ਸਾਧ ਸਿੰਘ ਦੀ ਹੱਥ ਕੜੀਆਂ ਮਾਰਤੀਆਂ, ਹੱਥਾਂ ਵਿਚ ਛੈਣੇ ਪਕੜੇ ਹੋਏ ਹਨ ਨਾਮਦੇਵ ਦੇ।
ਨਾਮਾ ਗਾਵੇ ਗੁਣ ਗੋਪਾਲ,
ਹੱਥ ਕੜੀਆਂ ਦੀ ਖੜਕੇ ਦੇ ਨਾਲ ਹੀ ਜਪਦੇ ਹੈ, ਪਰ ਤਾਲ ਸ਼ਬਦ ਇੱਥੇ ਬੇੜੀ ਦੇ ਥਾਂ ਆਪਣੇ ਹੱਥ ਕੜੀ ਦੇ ਥਾਂ ਛੈਣੇ ਸਮਝਣੇ, ਪੈਰਾਂ ਨੂੰ ਡੰਡਾ ਬੇੜੀ ਲਾ ਦਿੱਤੀ ਹੈ, ਨਾਮਦੇਵ ਜੀ ਛੈਣੇ ਵਜਾ ਕੇ ਮਾਰੇ ਦੇ ਗੁਣਾਂ ਨੂੰ ਗਾ ਰਹੇ ਹਨ।
ਗੰਗ ਜਮਨ ਜੋ ਉਲਟੀ ਬਹਿ,
ਨਾਮਦੇਵ ਤੂੰ ਮੁਸਲਮਾਨ ਬਣ ਜਾ, ਕਹਿੰਦਾ ਤੁਸੀਂ ਮੈਂ ਆਪਣੇ ਧਰਮ ਨੂੰ ਛੱਡਦੇ ਹਾਂ। ਗੰਗ ਜਮਨ ਜੋ ਉਲਟੀ ਬਹਿ, ਗੰਗਾ ਜਿਹੜੀ ਹੈ ਚੜ੍ਹਦੇ ਨੂੰ ਜਾਂਦੀ ਹੈ ਤੇ ਜਮਨਾ ਵੀ ਇਸ ਪਾਸੇ ਰਲ ਕੇ ਜਾਂਦੀਆਂ ਹਨ, ਜੇ ਉਲਟੀਆਂ ਪੱਛੋਂ ਵੱਲ ਨੂੰ ਵਗਣ ਲੱਗ ਜਾਣ ਇਹ ਆਪਦਾ ਸੁਭਾਅ ਛੱਡ ਦੇਣ।
ਤੋ ਨਾਮਾ ਹਰ ਕਰਤਾ ਰਹੇ,
ਨਾਮਦੇਵ ਕਹਿੰਦਾ ਤਾਂ ਵੀ ਮੈਂ ਮਹਾਰਾਜ ਦਾ ਨਾਮ ਹੀ ਉਚਾਰਦਾ ਰਹੂੰਗਾ, ਮੈਂ ਕਦੇ ਕਲਮਾ ਨਹੀਂ ਪੜਾਂਗਾ, ਇਹ ਆਪਣਾ ਨਿਸ਼ਚਾ ਦੱਸਿਆ ਭਗਤ ਜੀ ਨੇ।
ਸਾਤ ਘੜੀ ਜਬ ਬੀਤੀ ਸੁਣੀ,
ਫਿਰ ਅੱਠ ਘੜੀ ਦੀ ਮੋਹਲਤ ਦਿੱਤੀ ਸੀ ਸਾਧ ਸੰਗਤ ਜੀ ਬਾਦਸ਼ਾਹ ਨੇ ਵੀ ਅੱਠ ਘੜੀ ਜਾਂਦਾ ਮੂਈ ਗਊ ਜਿਉਂਦੀ ਕਰਦੇ ਜਾਂ ਮੁਸਲਮਾਨ ਬਣ ਜਾਣੇ ਕਤਲ ਕੀਤਾ ਜਾਵੇਗਾ। ਕਿਉਂ ਸੱਤ ਘੜੀਆਂ ਦਾ ਜਦੋਂ ਗਜ਼ਲ ਵੱਜ ਗਈ ਅੱਠਵੀਂ ਅਜੇ ਇੱਕ ਘੜੀ ਰਹਿੰਦੀ ਸੀ ਕਤਲ ਹੋਣ ਤੇ ਉਹਦੀ ਪ੍ਰਤੱਗਿਆ ਚ, ਜਦੋਂ ਸੱਤ ਘੜੀਆਂ ਗੁਜਰੀਆਂ ਸੁਣੀਆਂ ਨਾਮਦੇਵ ਨੇ,
ਹਜੇ ਹੁਣ ਆਇਓ ਤਿਰ ਭਵਨ ਧਨੀ,
ਉਹਦਾ ਦਿਲ ਚ ਸੰਕਲਪ ਹੋਇਆ ਤੇ ਤਿੰਨਾਂ ਭਵਨਾਂ ਧਨੀ ਅਜੇ ਵੀ ਨਹੀਂ ਆਇਆ, ਹੁਣ ਤਾਂ ਇਹ ਰੱਖਿਆ ਨੇ ਕੀਤੀ ਕੀ ਹਾਲਤ ਹੋਵੇਗੀ, ਇੰਨਾ ਸੰਕਲਪ ਹੋ ਗਿਆ ਉਸ ਵੇਲੇ।
ਅਜੋ ਨਾ ਆਇਓ ਤਿਰ ਭਵਨ
ਧਨੀ, ਪਰਮੇਸ਼ਰ ਹੁਣ ਵੀ ਆ ਕੇ ਮੇਰੀ ਰੱਖਿਆ ਨੀ ਕੀਤੀ ਹੈ।
ਪਾਖੰਤਣ ਬਾਜ ਬਜਾਏ,
ਉਸੇ ਵੇਲੇ ਸਾਧ ਸਿੰਘ ਜੀ ਪਾਖੰਤਣ ਗੰਗ ਦੇ ਬਾਜੇ ਦਾ ਖੰਭਾਂ ਦੇ ਨਾਲ ਜਿਵੇਂ ਬਾਜਾ ਵੱਜਦਾ ਹੁੰਦਾ ਹੈ ਐ ਗਰਗ ਦੇ ਉੱਤੇ ਚੜ੍ਹ ਕਰਕੇ ਮਹਾਰਾਜ ਆ ਗਏ ਪਾਖੰਤਣ। ਉਸ ਵੇਲੇ ਪੰਛੀਆਂ ਚੋਂ ਜੋ ਗਰੜ ਪੰਛੀ ਹੈ ਪੰਛੀਆਂ ਦਾ ਰਾਜਾ, ਉਹਦੇ ਖੰਭਾਂ ਦਾ ਬਾਜਾ ਵੱਜਦਾ ਆ ਰਿਹਾ ਹੈ।
ਗਰੜ ਚੜੇ ਗੋਬਿੰਦ ਆਏ
ਲਾਖੰਤਣ, ਸਾਧ ਸੰਗਤ ਜੀ ਪਹਿਰ ਦੇ ਗਜ਼ਲ ਦਾ ਬਾਜਾ ਦੂਰੇ ਦਾ, ਦੂਰਾ ਬਾਜਾ ਜਦੋਂ ਪਹਿਰ ਦੀ ਗਜ਼ਲ ਦਾ ਬਾਜਾ ਵੱਜਿਆ ਖੜਕਾ ਹੋਇਆ,
ਗਰੜ ਚੜੇ ਗੋਬਿੰਦ ਆਏ ਲਾ,
ਉਸੇ ਵੇਲੇ ਗਰੜੇ ਤੇ ਸਵਾਰ ਹੋ ਕੇ ਗੋਬਿੰਦ ਅਕਾਲ ਪੁਰਖ ਜੀ ਆ ਗਏ। ਦੂਸਰੇ ਅਰਥ ਕਰਦੇ ਹਨ ਗਰੜ ਚੜੇ ਗਾਰੂ ਮੰਤਰ ਜਿਹੜਾ ਭਗਤ ਨਾਮਦੇਵ ਦੇ ਸੀ ਉਹ ਹਿਰਦੇ ਚੋਂ ਨਾਮ ਦੇ ਦੋ ਪ੍ਰਗਟ ਹੋ ਕੇ ਮਹਾਰਾਜ ਸਾਹਿਬ ਗੋਬਿੰਦ ਜੀ ਆ ਗਏ
ਆਪਣੇ ਭਗਤ ਪਰ ਕੀ ਪ੍ਰਤਪਾਲ
ਆਪਣੇ ਭਗਤ ਤੇ ਤਾਂ ਹੀ ਆ ਕੇ ਪ੍ਰਤਪਾਲਾ ਕਰਨ ਵਾਸਤੇ ਆ ਗਏ ਮਹਾਰਾਜ
ਗਰੜ ਚੜੇ ਆਏ ਗੋਪਾਲ
ਘੋੜੇ ਤੇ ਜਾਂ ਗਰੜ ਦੇ ਉੱਤੇ ਸਵਾਰ ਹੋ ਕਰਕੇ ਗਾਰੂ ਮੰਤਰ ਦੇ ਭਾਈ ਕਸ਼ਮੀਰ ਵਾਲਾ ਜਿਹੜਾ ਸ਼ੇਰ ਸਾਹ ਹੋਇਆ ਉਹਨ ਗਾਰੂ ਮੰਤਰ ਅਰਥ ਕੀਤਾ ਹੈ ਜੋ ਮੰਤਰ ਵਸਿਆ ਸੀ ਨਾਮਦੇਵ ਦੇ ਹਿਰਦੇ ਚ ਉਸ ਦੀ ਉਪਾਸ਼ਨਾ ਦੇ ਕਰਕੇ ਪ੍ਰਗਟ ਹੋ ਕੇ ਗੋਪਾਲ ਜੀ ਆਏ
ਕਹਿ ਤਾਂ ਧਰਨ ਇਕੋਡੀ ਕਰੋ
ਇਹਨਾਂ ਨੇ ਆਪਣੂ ਸੈਂਸ ਲਿਖਣਾ ਕੀਤਾ ਆਪਣੂ ਸੈਂਸ ਦਾ ਇੱਥੋਂ ਵਾਲੇ ਰਵੀਰ ਸਾਨੂੰ ਵੀ ਲਿਖਿਆ ਇਹਨਾਂ ਨੇ ਇਸ ਪ੍ਰਕਾਰ ਦਾ ਦਸਵੇਂ ਪਾਤਸ਼ਾਹ ਦੀ ਬਾਬਤ ਵੀ ਜਿਹੜੇ ਦੈਤਾਂ ਆਦਮਾਂ ਦੇ ਨਾਮ ਆ ਉਹਨਾਂ ਨੂੰ ਵੀ ਇਹ ਕਸ਼ਮੀਰੀ ਸ਼ੇਰ ਸਿੰਘ ਨੇ ਜ਼ਿਕਰ ਕਰਕੇ ਦੈਵੀ ਸੰਪਦਾ ਅਸਲ ਸੰਪਦਾ ਗਿਣੀ ਉਹਦੇ ਚ ਇੱਥੇ 33 ਦੇਵਤੇ ਵੀ ਲਿਖੇ ਹਨ ਉੱਥੇ ਜ਼ਿਕਰ ਕੀਤਾ ਇਸ ਪ੍ਰਕਾਰ ਗਰੜ ਚੜੇ ਆਏ ਗੋਪਾਲ ਹਾਂਜੀ
ਕਹਿ ਤਾਂ ਧਰਨ ਇਕੋਡੀ ਕਰੋ
ਉਸ ਵੇਲੇ ਅੰਤਰਜਾਮੀ ਨੂੰ ਪ੍ਰਤੱਖ ਹੋ ਕੇ ਕਿਹਾ ਕਿ ਹੇ ਨਾਮਦੇਵ ਜੇ ਤੂੰ ਕਹੇ ਤਾਂ ਧਰਤੀ ਕਿਹੜੀ ਕਰ ਦੀਏ ਬਾਦਸ਼ਾਹ ਦੀ ਰਾਜ ਵਾਲੀ ਸਾਰੀ
ਕਹਿ ਤਾਂ ਲੈ ਕਰ ਉੱਪਰ
ਕਹੇ ਤਾਂ ਨਾਮਦੇਵ ਇਹਦੇ ਸਿਰਦੇ ਤੇ ਲੈ ਕੇ ਰੱਖਦਿਆਂ ਧਰਤੀ ਥੱਲੇ ਹੀ ਗਰ ਕਰਕੇ ਇਸ ਬਾਦਸ਼ਾਹ ਨੂੰ ਮਾਰਦਿਆਂ ਮੈਂ
ਕਹਿ ਤਾਂ ਮੂਈ ਗਊ ਦੇਵ ਜੀਵਾ ਜੀਆ ਕਹਿ ਤਾਂ ਧਾਰ ਕਰ ਕਹਿ ਤਾਂ ਲੈ ਕਰ ਉੱਪਰ ਧਰੋ
ਕਹੇ ਤਾਂ ਤਲੇ ਦੇ ਜਿਹੜੇ ਉੱਤੇ ਕਰਦੇ ਆ ਤੇ ਉਤਲਿਆਂ ਨੂੰ ਹੇਠ ਕਰਦੇ ਆ ਮੂਧੇ ਕਰਦੇ ਆ ਤੇ ਜੇ ਚੇਲੀ ਧਰਤੀ ਕਰਦੇ ਆ
ਕਹਿ ਤਾਂ ਮੂਈ ਗਊ ਦਿਓ ਜੀ ਆਏ
ਕਹੇ ਤਾਂ ਤੇਰਾ ਸਮਝਿਤ ਕਿਸੇ ਨੂੰ ਤੂੰ ਦੁੱਖ ਨੀ ਦੇਣਾ ਚਾਹੁੰਦਾ ਜੇ ਇੰਨਾ ਹੀ ਚਾਹੀਦਾ ਮੂਈ ਗਊ ਹੀ ਮੈਂ ਜਿਉਂਦੀ ਕਰਦੇ ਆ
ਸਭ ਕੋਈ ਦੇਖੈ ਪਤੀਆ
ਕਹਿੰਦੇ ਸਭ ਕੋਈ ਦੇਖ ਲਵੇ ਇਹ ਪ੍ਰਤਿਆਵਾ ਲੈ ਕੇ ਮਹਾਰਾਜ ਨੇ ਮੂਈ ਗਊ ਨਾਮਦੇਵ ਦੀ ਜਿਉਂਦੀ ਕਰ ਦਿੱਤੀ ਇਹ ਸਾਰਿਆਂ ਨੂੰ ਭਰੋਸਾ ਆ ਜਾਵੇ ਅਜਮਾਇਸ਼ ਕਰ ਲੈਣ
ਨਾਮਾ ਪਰਣ ਵੈ ਸੇਲ ਮਸੇਲ
ਨਾਮਦੇਵ ਕਿਹਾ ਮਹਾਰਾਜ ਕੀ ਪਾਤਸ਼ਾਹ ਦੇ ਸਿਰ ਤੇ ਧਰਤੀ ਰੱਖਣੀ ਹੈ ਕੀ ਚੇਲੀ ਕਰਨੀ ਹੈ ਕੀ ਥੱਲੇ ਦੇ ਲੋਕਾਂ ਨੂੰ ਮੂਧੇ ਕਰਨਾ ਹੈ ਉਤਲਿਆਂ ਨੂੰ ਹੇਠ ਕਰਨਾ ਹੈ ਇਉਂ ਹੀ ਕਰੋ ਇਹ ਮੂਈ ਗਊਈ ਜਿਉਂਦੀ ਕਰ ਦਿਓ ਇਸ ਪ੍ਰਕਾਰ ਮਹਾਰਾਜ ਉਸੇ ਵਕਤ ਨਾਮਦੇਵ ਦੀ ਇਹ ਬੇਨਤੀ ਨੂੰ ਸੁਣ ਕੇ ਮੂਈ ਗਊ ਜਿਉਂਦੀ ਕਰ ਦਿੱਤੀ ਤੇ ਨਾਮਦੇਵ ਜੀ ਨੂੰ ਉਸੇ ਵੇਲੇ
ਨਾਮਾ ਪਰਣਵੈ ਸੇਲ ਮਸੇਲ
ਬੇਨਤੀ ਪੂਰਵਕ ਕਹਿੰਦੇ ਹਨ ਭਗਤ ਨਾਮਦੇਵ ਜੀ ਅਸੀਂ ਸੇਲ ਨਾਲ ਨਿਆਣਾ ਮਸੇਲ ਮਿਲਾ ਕਰਕੇ ਗਊਆਂ ਨੂੰ ਛੜ ਮਾਰਨ ਤੋਂ ਗਊਆਂ ਦੇ ਪਿਛਲੇ ਪਾਸੇ ਜਾਂ ਰੱਸਾ ਲੱਤਾਂ ਨੂੰ ਪਾ ਦਿਓ ਨਿਆਣਾ ਕਹਿੰਦੇ ਹੈ ਨਾਮਦੇਵ ਜੀ ਕਹਿੰਦੇ ਹਨ ਸੇਲ ਨਿਆਣੇ ਨੂੰ ਮਸੇਲ ਮਿਲਾ ਕੇ
ਗਊ ਦੁਹਾਈ ਬਛੜਾ ਮੇਲ
ਇਸ ਪ੍ਰਕਾਰ ਗਊ ਦੇ ਤਾਂ ਹੀ ਦੁਹਾਈ ਚੋ ਲਿਆ ਬੱਛੇ ਦੇ ਤਾਂ ਹੀ ਮੇਲ ਕਰਕੇ ਜਿਉਂਦੀ ਹੋ ਗਈ ਗਊ ਜਦੋਂ ਵੇਖੀ ਪਰਵਾ ਨਾਮ ਦਿਓ ਬੇਨਤੀ ਪੂਰਵ ਕਥਨ ਕਰਦੇ ਆ ਨਾਮਦੇਵ ਜੀ ਕਿ ਸਲੇਮ ਸ਼ਾਹ ਜਿਹੜਾ ਸੀ ਉਹ ਸੇਲ ਕਾਜੀਆਂ ਨਾਲ ਸਹਿਮਤੋ ਸਹਿਮਤੀ ਹੋਇਆ ਕਹਿੰਦੇ ਹੁਣ ਕਿਵੇਂ ਕਰੀਏ ਇਹ ਤਾਂ ਮੂਈ ਗਊ ਜਿਉਂਦੀ ਹੋ ਗਈ ਇਹ ਮੁਸਲਮਾਨ ਨੂੰ ਨਹੀਂ ਆਪਾਂ ਬਣਾ ਸਕੇ ਤੁਸੀਂ ਦਿਓ ਰਾਇ ਕਿਵੇਂ ਕਰੀਏ ਬਾਦਸ਼ਾਹ ਨੇ ਦੱਸਿਆ ਕਾਜੀਆਂ ਨੇ ਕਿਹਾ ਕਿ ਬਾਦਸ਼ਾਹ ਇਹ ਜਿਵੇਂ ਹਿੰਦੂ ਨਹੀਂ ਰਹਿਣ ਦੇਣਾ ਚਾਹੀਦਾ ਮੁਸਲਮਾਨ ਬਣਾ ਲੈਣਾ ਚਾਹੀਦਾ ਕਿਉਂ ਸਹਿਮਤੋ ਸਹਿਮਤੀ ਹੋ ਕੇ ਉਸ ਵੇਲੇ ਸਲੀਮ ਨਾਲ ਸਲੀਮ ਪਾਤਸ਼ਾਹ ਸੀ ਜਿਹੜਾ ਉਹ ਸਹਿਮਤ ਕਰਕੇ ਕਾਜੀਆਂ ਨੂੰ ਆਪ ਬਾਦਸ਼ਾਹ ਮੰਦਰ ਚਲਿਆ ਗਿਆ ਤੁਸੀਂ ਬਣਾ ਲਓ ਮੁਸਲਮਾਨ ਮੂਈ ਗਊ ਵੀ ਜਿਉਂਦੀ ਹੋ ਗਈ ਹੈ
ਗਊ ਦੁਹਾਈ ਬਛੜਾ ਮੇਲ
ਬੱਚਾ ਮਿਲਾ ਕੇ ਗਊ ਚੁਆਤੀ ਨਾਮਦੇਵ ਨੇ
ਦੁੱਧ ਹੈ ਦੋਏ ਜਬ ਮਟਕੀ ਭਰੀ
ਭਗਤ ਨਾਮਦੇਵ ਜੀ ਦੁੱਧ ਨੂੰ ਦੋ ਚੋ ਕਰਕੇ ਜਦੋਂ ਮਟਕੀ ਦੁੱਧ ਦੀ ਭਰ ਦਿੱਤੀ ਮਰੀ ਹੋਈ ਗਊ ਨੂੰ ਜਿਉਂਦੀ ਕਰਕੇ
ਲੈ ਬਾਦਸ਼ਾਹ ਕੇ ਆਗੇ ਧਰੀ
ਮਟਕੀ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ਇਸ ਪ੍ਰਕਾਰ ਬਾਦਸ਼ਾਹ ਦੇ ਸਾਹਮਣੇ ਲੈ ਵੀ ਜਿਉਂਦੀ ਗਊ ਹੋ ਗਈ ਹੈ ਤੇ ਦੁੱਧ ਵਿੱਚ ਚੋ ਦਿੱਤਾ ਕਿ ਨਾਮਦੇਵ ਜੀ ਨੇ ਕੀਤਾ ਕੌਤਕ
ਬਾਦਸ਼ਾਹ ਮਹਿਲ ਮਹਿਜਾ
ਬਾਦਸ਼ਾਹ ਸ਼ਰਮਿੰਦਾ ਹੋ ਗਿਆ ਸਾਰੇ ਸ਼ਹਿਰ ਵਾਲਿਆਂ ਤੋਂ ਵੀ ਤੇ ਪਰ ਕਾਜੀਆਂ ਤੇ ਮੁਲਾਣੇ ਨੂੰ ਸਹਿਮਤ ਕਰ ਗਿਆ, ਆਪੋ ਆਪੀ ਸਹਿਮਤ ਕਰਕੇ
ਬਾਦਸ਼ਾਹ ਮਹਿਲ ਮਹਿ ਜਾਏ,
ਕਹਿੰਦਾ ਮੈਂ ਮਹਿਲਾਂ ਚਲਾ ਜਾਂਦਾ, ਤੁਸੀਂ ਇਹਨੂੰ ਮੁਸਲਮਾਨ ਬਣਾ ਲਓ। ਇਸ ਤਰੀਕੇ ਦੇ ਨਾਲ ਆ ਮਹਿਲਾਂ ਵਿੱਚ ਚਲਿਆ ਗਿਆ, ਉੱਥੋਂ ਟਲ ਗਿਆ ਪਬਲਿਕ ਦੇ ਵਿੱਚੋਂ।
ਆਹ ਘੱਟ ਕੀ ਘੱਟ ਲਾਗੀ,
ਜਦੋਂ ਇਹਦੀ ਬੇਈਮਾਨੀ ਇਹ ਮਹਾਰਾਜ ਨੂੰ ਜਾਣੀ, ਉਸੇ ਵੇਲੇ ਸੂਲ ਹੋਣ ਲੱਗ ਗਿਆ ਬਾਦਸ਼ਾਹ ਨੂੰ। ਔਕੜ ਕੀ ਘੱਟ ਲੱਗ ਗਈ, ਔਖੀ ਘੜੀ ਜਿਹੜੀ ਸੀ ਕਾਲ ਵਾਲੀ, ਉਹਨੂੰ ਉਹ ਘੜੀ ਆ ਕੇ ਔਖੇ ਵੇਲੇ ਹੀ ਲੱਗ ਗਈ, ਅੰਤ ਦਾ ਵੇਲਾ ਆ ਗਿਆ, ਸੂਲ ਹੋਣ ਲੱਗ ਗਿਆ, ਮੌਤ ਚੇਤੇ ਆ ਗਈ ਬਾਦਸ਼ਾਹ ਦੇ।
ਕਾਜੀ ਮੁੱਲਾ ਬਿਨਤੀ ਫੁਰਮਾ,
ਕਾਜੀਆਂ ਦੇ ਮੁਲਾਣੇ ਨੂੰ ਆਪਦੇ ਕੋਲੇ ਸੱਦ ਲਿਆ, ਸੱਦ ਕੇ ਬੇਨਤੀ ਫੁਰਮਾ ਕੇ ਕਹੀ, ਉਹ ਕਹੋ ਵੀ ਜਾਓ ਨਾਮ ਦੇਵ ਦੇ ਕੋਲੇ।
ਬਖਸੀ ਹਿੰਦੂ ਮੈਂ ਤੇਰੀ ਗਾਂ,
ਹਿੰਦੂ ਗਾਂ ਦੀ ਰੱਖਿਆ ਕਰਦੇ, ਮੈਂ ਵੀ ਤੁਹਾਡੀ ਮਾਰਾ ਗਾਂ ਹੈ, ਤੁਸੀਂ ਹਿੰਦੂਆਂ ਦੇ ਸਰਤਾਜ ਹੋ, ਮੈਨੂੰ ਬਖਸ਼ ਲਓ, ਮੈਨੂੰ ਕਹਿਰੀ ਗਊ ਸਮਝ ਕੇ ਮੈਨੂੰ ਬਖਸ਼ ਲਓ। ਇਹ ਬਚਨ ਬਾਦਸ਼ਾਹ ਡਰਦੇ ਨੇ, ਸੂਲ ਤੋਂ ਮੌਤ ਤੋਂ ਡਰਦੇ ਨੇ, ਕਹੇ ਸਲੀਮ ਸ਼ਾਹ ਨੇ।
ਨਾਮਾ ਕਹੇ ਸੁਣੋ ਬਾਦਸ਼ਾਹ,
ਨਾਮਦੇਵ ਨੂੰ ਕਾਜੀ ਮੁਲਾਣੇ ਨਾਲ ਲੈ ਗਏ ਬਾਦਸ਼ਾਹ ਦੇ ਕੋਲੇ। ਨਾਮਦੇਵ ਜੀ ਜਾ ਕੇ ਕਹਿਣ ਲੱਗੇ, ਹੇ ਬਾਦਸ਼ਾਹ ਸੁਣੋ,
ਇਹ ਕਿਸ ਪਤੀਆ ਮੁਝੇ ਦਿਖਾ,
ਕੋਈ ਜਿਹੜਾ ਪਤਿਆਵਾ ਹੈ ਕਰਾਮਾਤ ਦਾ ਪਰਚਾ ਮੈਂ ਵਿਖਾਇਆ? ਕਹਿੰਦੇ ਮੈਂ ਨੀ ਵਿਖਾਇਆ, ਇਹ ਤਾਂ ਮਹਾਰਾਜ ਦੇ ਕੌਤਕ ਹੈ, ਤੈਂ ਖੋਟੀ ਨੀਤ ਕੀਤੀ ਵੀ ਇਹਨੂੰ ਮੁਸਲਮਾਨ ਬਣਾ ਲਈਏ। ਇਹ ਮਹਾਰਾਜ ਨੀ ਜਿੱਥੇ ਮੂਈ ਗਊ ਜੀ ਉਹਦੀ ਕੀਤੀ ਹੈ, ਉੱਥੇ ਤੈਨੂੰ ਜਿਹੜਾ ਸੂਲ ਕੀਤਾ ਔਖੀ ਘੜੀ ਆਪ ਲੱਗੀ ਹੈ, ਇਹ ਮਹਾਰਾਜ ਨੀ ਕੀਤਾ, ਜੋ ਕੁਝ ਕੀਤਾ ਮੈਂ ਨੀ ਕੁਝ ਵਿਖਾਇਆ।
ਇਸ ਪਤੀਆ ਕਾ ਇਹ ਪਰਵਾਹ,
ਨਿਸ਼ਚਾ ਆ ਗਿਆ ਵੀ ਮੇਰੀ ਹੁਣ ਮੌਤ ਦੀ ਘੜੀ ਆ ਗਈ ਹੈ, ਇਸ ਪਤਿਆਵੇ ਦਾ ਕਰਾਮਾਤ ਦੇ ਪਤਿਆਵੇ ਦਾ ਪ੍ਰਮਾਣਿਕ ਇਹਦੇ ਵਿੱਚੋਂ ਇਹੋ ਹੀ ਲਾਭ ਸਮਝ।
ਸਾਚ ਸੀਲ ਚੱਲ ਹੋ ਸੁਲਤਾਨ,
ਦਰਸ਼ਨ ਕਰਨ ਨਾਲ ਸੂਲ ਹਟ ਗਿਆ ਨਾਮਦੇਵ ਦੇ। ਕਹਿਣ ਲੱਗੇ ਪਾਤਸ਼ਾਹ, ਇੱਕ ਤਾਂ ਸੱਚਾ ਨਿਆਂ ਕਰਿਆ ਕਰ, ਇੱਕ ਸੀਲ ਨਰਮ ਰਿਹਾ ਕਰ, ਇਸ ਤਰ੍ਹਾਂ ਨਿਆਂ ਕਰਕੇ ਬਾਦਸ਼ਾਹ ਚਾਲੀ ਜਿੰਨੀ ਕੁ ਤੇਰੀ ਜ਼ਿੰਦਗੀ ਹੈ, ਇਹ ਜੇ ਤੈਨੂੰ ਕਰਾਮਾਤ ਦਾ ਪਤਾ ਲੱਗਾ ਵੀ ਪਰਮੇਸ਼ੁਰ ਨੇ ਉਹ ਕਿਰਪਾ ਕਰਤੀ, ਮੂਰੀ ਗਊ ਜੀ ਉਹਦੀ ਕਰਤੀ, ਤੇ ਤੇਰਾ ਸੂਲ ਵੀ ਦਰਸ਼ਨ ਨਾਲ ਹਟ ਗਿਆ, ਤਾਂ ਹੁਣ ਤੂੰ ਸੱਚਾ ਨਿਆਂ ਕਰਿਆ ਕਰ, ਸੀਲ ਸੁਭਾਅ ਚੱਲਿਆ ਕਰ ਬਾਦਸ਼ਾਹ, ਇਸ ਕੰਮ ਚ ਚੱਲਣ ਕਰਕੇ ਤੇਰਾ ਜੀਵਨ ਜਿਹੜਾ ਹੈ ਸਫਲਾ ਹੋਵੇਗਾ। ਦੇ ਵਾਸਤੇ ਇਹ ਨਾਮਦੇਵ ਜੀ ਨੂੰ ਉਪਦੇਸ਼ ਦਿੱਤਾ,
ਨਾਮਦੇਵ ਸਭ ਰਹਿਆ ਸਮਾਰ,
ਨਾਮਦੇਵ ਜੀ ਦਾ ਜਸ ਸਾਰਿਆਂ ਚ ਸਾਧ ਸੰਗਤ ਜੀ ਸਮਾ ਰਿਹਾ ਹੈ, ਮਿਲ ਰਿਹਾ ਹੈ।
ਮਿਲ ਹਿੰਦੂ ਸਭ ਨਾਮੇ ਪਹਿ ਜਾ,
ਹਿੰਦੂ ਲੋਕ ਸੀ ਸਾਰੇ ਮਿਲ ਕੇ ਭਗਤ ਨਾਮਦੇਵ ਦੇ ਕੋਲੇ ਜਾਂਦੇ ਹਨ, ਦਰਸ਼ਨ ਕਰਦੇ ਹੈ।
ਜੋ ਅਬ ਕੀ ਵਾਰ ਨਾ ਜੀਵੇਗਾ,
ਗੱਲਾਂ ਕਰਦੇ ਲੋਕ ਜੇ ਇੱਕੀ ਵਾਰ ਮੂਰੀ ਗਊ ਜਿਉਂਦੀ ਨਾ ਰਹਿਣ ਨਾਮਦੇਵ ਦੇ ਪਾਸੋਂ ਹੁੰਦੀ,
ਤਾਂ ਨਾਮਦੇਵ ਕਾ ਪਤੀਆ ਜਾ,
ਨਾਮਦੇਵ ਦਾ ਭਗਤੀ ਦਾ ਜਿਹੜਾ ਪਤਿਆਵਾ ਹੈ ਨਾ, ਅਜਮੈਸ਼ ਕਰਾਮਾਤ, ਇਹ ਲੋਕਾਂ ਚੋਂ ਚਲੀ ਜਾਣੀ ਸੀ, ਲੋਕਾਂ ਨੂੰ ਭਗਤੀ ਨੀ ਸੀ ਕਰਿਆ ਕਰਨੀ, ਕਹਿਣਾ ਸੀ ਲੋਕਾਂ ਨੂੰ ਵੀ ਨਾਮਦੇਵ ਦੀ ਰੱਖਿਆ ਨੀ ਪਰਮੇਸ਼ਰ ਨੇ ਕੀਤੀ, ਤੇ ਹੁਣ ਭਗਤੀ ਕਰਕੇ ਕੀ ਲੈਣਾ। ਇਸ ਪ੍ਰਕਾਰ ਨਾਮਦੇਵ ਦੀ ਜਿਹੜੀ ਇਹ ਕਰਾਮਾਤ ਦਾ ਪਰਚਾ ਸੀ, ਇਹ ਚੱਲਿਆ ਜਾਣਾ ਸੀ ਦੁਨੀਆਂ ਚੋਂ।
ਨਾਮੇ ਕੀ ਕੀਰਤ ਰਹੀ ਸੰਸਾਰ,
ਇਸ ਪ੍ਰਕਾਰ ਸਾਧ ਸੰਗਤ ਜੀ ਨਾਮਦੇਵ ਜੀ ਦੀ ਮਹਿਮਾ ਸਾਰੇ ਸੰਸਾਰ ਚ ਫੈਲ ਰਹੀ ਹੈ।
ਭਗਤ ਜਨਾਂ ਲਈ ਉਧਰਿਆ ਪਾਰ,
ਜਿਹੜੇ ਭਗਤ ਜਨ ਸੀ ਉਹਨਾਂ ਨੂੰ ਲੈ ਕੇ ਸੰਸਾਰ ਤੋਂ ਪਾਰ ਉਧਰ ਗਿਆ, ਮੁਕਤ ਹੋ ਗਿਆ।
ਸਗਲ ਕਲੇਸ਼ ਨਿੰਦਕ ਭਇਆ ਖੇ,
ਦੇਖ ਲੋ ਨਿੰਦਿਆ ਕਰਨ ਵਾਲੇ ਕਾਜੀਆਂ ਨੂੰ ਅਤੇ ਪਾਤਸ਼ਾਹ ਨੂੰ ਸਾਰੇ ਕਲੇਸ਼ ਆ ਚਿੰਬੜੇ, ਦੁੱਖ ਹੋਇਆ, ਸੂਲ ਹੋਇਆ, ਅਖੀਰ ਮਾਫ਼ੀ ਲੈਣ ਤੋਂ ਰਾਜੀ ਹੋਏ।
ਨਾਮੇ ਨਾਰਾਇਣ ਨਾਹੀ ਭੇਦ,
ਹੋ ਗਿਆ ਸਾਰਿਆਂ ਨੂੰ ਭਾਈ ਗੁਰਦਾਸ ਜੀ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਭਗਤ ਨਾਮਦੇਵ ਵਿੱਚ ਤੇ ਨਾਰਾਇਣ ਪਰਮੇਸ਼ਰ ਚ ਕੋਈ ਫਰਕ ਨੀ, ਕੋਈ ਜੋਤ ਹਨ। ਪਰਮੇਸ਼ਰ ਦੇ ਵਿੱਚ ਜਿਵੇਂ ਰਾਮ ਕਬੀਰਾ ਇੱਕ ਪਏ ਹੈ, ਕਿਉਂ ਨਾਮਦੇਵ ਤੇ ਨਾਰਾਇਣ ਇੱਕੋ ਹੀ ਰੂਪ ਹੋ ਗਏ ਹਨ।